ਕਰੋਨਾ ਕਿਸੇ ਨੂੰ ਸਿਆਣਾ ਜਾਂ ਪਾਗਲ ਦੇਖ ਕੇ ਤਾਂ ਨਹੀਂ ਹੁੰਦਾ, ਉਹ ਕੋਈ ਕੋਈ ਨਾਨ ਸੀਰੀਅਸ ਪਰਸਨ ਹੁੰਦਾ, ਉਹ ਕਹਿ ਲੈਂਦਾ ਕਿ ਮੈਨੂੰ ਤਾਂ ਵੈਸੇ ਖੰਘ ਤੇ ਬੁਖਾਰ ਹੋਇਆ ਰਹਿੰਦਾ ਹੈਗਾ, ਕੁਛ ਨੀ ਐਡਾ, ਉਹਨੇ ਖਬਰਾਂ ਕਿੰਨਿਆਂ ਕੋਲ ਖੰਡਾ ਦੇਣਾ ਸੀ। ਵਟ ਆਮ ਟ੍ਰਾਇੰਗ ਟੂ ਸੇ ਇਜ਼ ਕਿ ਗਵਰਨਮੈਂਟ ਦਾ ਜਿਹੜਾ ਬਿਹੇਵੀਅਰ ਆ ਉਹਦਾ ਵਤੀਰਾ ਵਾ, ਕਿਤੇ ਉਹ ਇਹ ਤਾਂ ਨਹੀਂ ਵੇਟ ਕਰ ਰਹੇ ਕਿ ਕੋ ਨੀ ਸਲੋਲੀ 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 ਸਾਰੇ ਮੁਲਕ ਨੂੰ ਇੱਕ ਵਾਰ ਕਰੋਨਾ ਹੋ ਲੈਣ ਦਿਓ, ਵੀ ਸਿਰਫ ਇਹ ਆ ਵੀ ਜਿਹੜੇ ਮਰਨ ਵਾਲੇ ਮਰ ਜਾਣਗੇ, ਚੰਗੇ ਚੰਗੇ ਰਿਕਵਰ ਕਰ ਜਾਣਗੇ, ਨਾਲੇ ਤਾਂ ਆਪਣਾ ਕੰਟਰੀ ਫਿਲਟਰ ਹੋ ਜੂ, ਪਾਪੂਲੇਸ਼ਨ ਦਾ ਬਰਡਨ ਘਟ ਜੂ, ਤੇ ਬਸ ਇਹ ਆ ਕਿ ਹਸਪੀਟਲ ਦੇ ਵਿੱਚ ਬੈਕਲੌਗ ਨਾ ਲੱਗੇ। ਗਵਰਨਮੈਂਟ ਇਸੇ ਚੀਜ਼ ਦੀ ਵੇਟ ਕਰ ਰਹੀ ਹੈ।
ਜਿਹੜਾ ਬੰਦਾ ਆਪਣਾ ਟੈਕਸੀ ਡਰਾਈਵਰ ਜਿਹਦੀ ਮੌਤ ਹੋਈ ਆ, ਉਹਨੂੰ ਵੀ ਥੋੜ੍ਹਾ ਜਿਹਾ ਬੁਖਾਰ ਖੰਘ, ਅਤੇ ਉਹ ਵੀ ਉਹਨੇ ਗੋਲਿਆ ਨਹੀਂ ਵਾਲਾ, ਆਪਣੇ ਆਪ ਨੂੰ ਉਵੇਂ ਹੀ ਫੇਰ ਕੰਮ ਦੇ ਉੱਤੇ ਚਲੇ ਗਿਆ, ਫਿਰ ਕਹਿੰਦੇ ਕੰਪਾਊਂਡ ਦੇ ਵਿੱਚੋਂ ਹੀ ਲੈ ਕੇ ਜਾਣਾ ਪਿਆ ਐਂਬੂਲੈਂਸ ਦੇ ਰਾਹੀਂ। ਸੋ ਜਦੋਂ ਤੁਹਾਨੂੰ ਮਾੜਾ ਮੋਟਾ ਵੀ ਫੀਵਰ ਖੰਘ ਕਾਫ ਹੁੰਦੀ ਹੈ, ਤੁਹਾਨੂੰ ਲੱਗਦਾ ਕਿ ਸਿੰਪਟਮਸ ਨੇ, ਟੈਸਟ ਕਰਾਓ, ਪਰ ਅੱਗੇ ਟੈਸਟ ਕਰਨ ਦੇ ਲਈ ਨਹੀਂ ਅਵੇਲੇਬਿਲਿਟੀ ਹੈਗੀ, ਟੈਸਟ ਨਹੀਂ ਕਰਦੇਗੇ ਤੁਹਾਨੂੰ, ਸੋ ਉੱਥੇ ਵੀ ਪ੍ਰੋਬਲਮ ਹੈ। ਜੀ ਬੜੀ ਮਿਹਰਬਾਨੀ ਤੁਹਾਡੀ ਕਾਲ ਲਈ। ਯੈਸ, ਦਿਸ ਇਜ਼ ਅ ਬਿਗ ਕੁਐਸਚਨ ਕਿ ਕਦੋਂ ਕੈਨੇਡਾ ਕਹੇਗਾ ਕਿ ਬਈ ਹਾਂ ਹੁਣ ਇਹ ਸਮਾਂ ਆ ਗਿਆ ਸਾਡਾ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ,
ਹਾਂਜੀ, ਮੈਂ ਹਰਚਰਨ ਗਰੋਵਰ ਬੋਲ ਰਿਹਾ
ਜੀ। ਗਰੋਵਰ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਹਾਲ ਨੇ ਤੁਹਾਡੇ?
ਸਤਿ ਸ਼੍ਰੀ ਅਕਾਲ, ਬਸ ਠੀਕ ਹੈ ਜੀ, ਠੀਕ ਜੀ।
ਤੁਸੀਂ ਜੁੜੇ ਪ੍ਰੋਗਰਾਮ ਖਬਰ ਸਾਰ ਦੇ ਨਾਲ, ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਅੱਜ 6 ਤਰੀਕ ਹੈ, ਅੱਜ ਜਿਹੜੀਆਂ ਤੁਹਾਡੀਆਂ ਔਨਲਾਈਨ ਐਪਲੀਕੇਸ਼ਨਸ ਲੈਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ 2000 ਦੇ ਬੈਨੀਫਿਟਸ ਦੇ ਲਈ, ਉਹਦੇ ਲਈ ਗਰੋਵਰ ਸਾਹਿਬ ਅੱਜ ਫਿਰ ਸਾਨੂੰ ਅਪਡੇਟ ਕਰਨਗੇ। ਅੱਜ 6 ਵਜੇ ਇਹ ਪ੍ਰਕਿਰਿਆ ਖੁੱਲ੍ਹੀ ਹੈ ਅਤੇ ਰਾਤ ਦੇ 3 ਵਜੇ ਤੱਕ ਚੱਲਣੀ ਹੈ, ਅਤੇ ਹੁਣ ਤੱਕ ਦਾ ਕੀ ਐਕਸਪੀਰੀਅੰਸ ਹੈ, ਕਿਹੋ ਜਿਹਾ ਇਸ ਸਮੇਂ ਚੱਲ ਰਿਹਾ ਹੈ ਜਾਂ ਕੀ ਅਪਡੇਟ ਕਰਨੀ ਹੈ, ਗਰੋਵਰ ਸਾਹਿਬ ਸਾਨੂੰ ਕਰਨਗੇ। ਚਾਰਟਰਡ ਅਕਾਊਂਟੈਂਟ ਨੇ, ਸੀ ਏ ਨੇ, ਸੀ ਪੀ ਏ ਨੇ, ਔਰ ਉਹਦੇ ਲਈ ਇਹਨਾਂ ਪਾਸੋਂ ਇਨਫੋਰਮੇਸ਼ਨ ਲੈਂਦੇ ਹਾਂ। ਜੀ ਗਰੋਵਰ ਸਾਹਿਬ।
ਜੀ ਜਗਦੀਸ਼ ਜੀ, ਅੱਜ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਸਵੇਰੇ 6 ਵਜੇ ਤੋਂ ਐਪਲੀਕੇਸ਼ਨ ਜਿਹੜੀਆਂ ਹੈ ਉਹ ਸਟਾਰਟ ਹੋ ਗਈਆਂ ਨੇ। ਐਕਚੁਅਲੀ ਸੀ ਆਰ ਏ ਦੀ ਜਿਹੜੀ ਮਾਈ ਅਕਾਊਂਟ ਸਾਈਟ ਹੈਗੀ ਹੈ ਉਹ ਐਪਲੀਕੇਸ਼ਨ ਨੂੰ ਲੈ ਰਹੇ ਨੇ, ਤੇ ਇਹਦੇ ਲਈ ਮੈਂ ਥੋੜ੍ਹਾ ਜਿਹਾ ਰਿਪੀਟ ਕਰਦਾ ਕਿ ਕੋਈ ਵੀ ਇੰਡੀਵਿਜੁਅਲ ਜਿਹਦੀ ਇਨਕਮ ਜਿਹੜੀ ਹੈ COVID-19 ਦੀ ਵਜ੍ਹਾ ਦੇ ਨਾਲ ਸਟੋਪ ਹੋ ਗਈ ਹੈ, ਯਾਨੀ ਜਾਂ ਅਗਲੇ 14 ਦਿਨਾਂ ਦੇ ਅੰਦਰ ਉਹਨਾਂ ਦੇ ਕੋਲੋਂ ਕੋਈ ਇੰਪਲੋਇਮੈਂਟ ਨਹੀਂ ਹੈਗਾ ਜਾਂ ਕੋਈ ਸੈਲਫ ਇੰਪਲੋਇਮੈਂਟ ਨਹੀਂ ਹੈਗਾ ਅਗਲੇ 14 ਦਿਨਾਂ ਦੇ ਲਈ, ਉਹ ਇਸ ਪ੍ਰੋਗਰਾਮ ਨੂੰ ਅਪਲਾਈ ਕਰਨ ਦੇ ਲਈ ਉਹ ਐਲੀਜੀਬਲ ਹੈਗੇ ਆ। ਬਟ ਉਹਨਾਂ ਦਾ ਸਿਰਫ ਇੱਕੋ ਹੀ ਮੇਨ ਰੀਜ਼ਨ ਹੋਣਾ ਚਾਹੀਦਾ ਕਿ ਉਹਨਾਂ ਦੀ ਜਿਹੜੀ ਇੰਪਲੋਇਮੈਂਟ ਹੈਗੀ ਹੈ ਉਹ COVID-19 ਦੀ ਵਜ੍ਹਾ ਦੇ ਨਾਲ ਅਫੈਕਟਡ ਹੋਣੀ ਚਾਹੀਦੀ ਹੈ। ਇਹਦੇ ਵਿੱਚ ਉਹ ਸਾਰੇ ਵੀ ਕਵਰਡ ਹੈਗੇ ਆ ਜਿਹੜੇ ਕਿ ਆਪਣੇ ਸੈਲਫ ਇੰਪਲੋਇਡ, ਚਾਹੇ ਉਬਰ ਤੇ ਹੈਗੇ ਆ, ਟੈਕਸੀ ਤੇ ਹੈਗੇ ਆ, ਜਾਂ ਇਸ ਤੋਂ ਇਲਾਵਾ ਅਗਰ ਕਿਨਾਂ ਨੂੰ, ਅਗਰ ਕਿਸੇ ਪੇਰੈਂਟਸ ਨੂੰ ਆਪਣੇ ਬੱਚਿਆਂ ਦੀ ਟੇਕ ਕੇਅਰ ਦੇ ਲਈ ਘਰ ਰਹਿਣਾ ਪੈ ਰਿਹਾ ਹੈ ਤਾਂ ਵੀ ਉਹ ਐਲੀਜੀਬਲ ਹੈਗੇ ਆ ਇਸ ਪ੍ਰੋਗਰਾਮ ਦੇ ਲਈ
ਜੀ।
ਤੇ ਇਹਦੇ ਵਿੱਚ ਕੀ ਹੈਗਾ ਕਿ ਪ੍ਰੋਗਰਾਮ ਉਹਨਾਂ ਨੇ ਦੋ ਤਰੀਕੇ ਰੱਖੇ ਹੈਗੇ ਆ। ਇੱਕ ਤੇ ਜਾਂ ਤੇ ਤੁਸੀਂ ਮਾਈ ਅਕਾਊਂਟ ਆਪਣੇ CRA ਦਾ ਮਾਈ ਅਕਾਊਂਟ ਜਾ ਕੇ ਤੁਸੀਂ ਅਪਲਾਈ ਕਰਨਾ ਹੈਗਾ, ਜਾਂ ਦੂਜਾ ਤੁਸੀਂ ਟੈਲੀਫੋਨ ਲਾਈਨ ਤੇ ਕਰਨਾ। ਜਿਹੜੀ ਟੈਲੀਫੋਨ ਲਾਈਨ ਹੈਗੀ ਹੈ ਦੋ ਨੰਬਰ ਦਿੱਤੇ ਹੈਗੇ, ਦੋਨੋਂ ਹੀ ਇਸ ਟਾਈਮ ਜਿਹੜੇ ਆ ਮਤਲਬ ਕੰਮ ਨਹੀਂ ਕਰ ਰਹੇ ਕਿ ਬਿਜ਼ੀ ਆ ਰਹੇ ਐਕਚੁਅਲੀ ਦੋਨੋਂ ਟੈਲੀਫੋਨ ਨੰਬਰ। ਲੇਕਿਨ ਉਹਦਾ ਬੜਾ ਈਜ਼ੀ ਤਰੀਕਾ ਹੈਗਾ ਕਿ ਤੁਸੀਂ ਜਾਓ, ਕਿਉਂਕਿ ਪਹਿਲੀ ਵਾਰੀ ਕੀ ਹੁੰਦਾ ਕਿ ਜਦੋਂ ਤੁਸੀਂ ਆਪਣਾ ਅਕਾਊਂਟ ਸੈੱਟ ਕਰਦੇ ਹੋ, CRA ਦੇ ਨਾਲ ਰਜਿਸਟਰ ਕਰਦੇ ਹੋ, ਤੇ ਤੁਹਾਨੂੰ ਇੱਕ ਕੋਡ ਭੇਜਦੇ ਹੈਗੇ ਆ। ਲੇਕਿਨ ਇਸ ਪ੍ਰੋਗਰਾਮ ਨੂੰ ਅਪਲਾਈ ਕਰਨ ਦੇ ਲਈ, ਇਸ ਬੈਨੀਫਿਟ ਨੂੰ ਅਪਲਾਈ ਕਰਨ ਦੇ ਲਈ ਤੁਹਾਨੂੰ ਕੋਈ ਕੋਡ ਦੀ ਲੋੜ ਨਹੀਂ ਪੈਣੀ। ਅਗਰ ਤੁਸੀਂ ਫਸਟ ਟਾਈਮ ਯੂਜ਼ਰ ਹੈਗੇ ਹੋ ਤਾਂ ਸਿੰਪਲੀ ਤੁਸੀਂ ਉਸ ਸਾਈਟ ਵੈਬਸਾਈਟ CRA ਦੀ ਵੈਬਸਾਈਟ ਤੇ ਜਾਓ ਤੇ ਉਹਨੂੰ ਸਿੰਪਲੀ ਅਪਲਾਈ ਕਰਨਾ ਹੈਗਾ, ਔਰ ਆਪਣੇ ਆਪ ਨੂੰ ਸਿਰਫ ਪਹਿਲੇ ਰਜਿਸਟਰ ਕਰੋ। ਰਜਿਸਟਰ ਕਰਨ ਦੇ ਨਾਲ ਤੁਹਾਨੂੰ ਜਿਹੜਾ ਹੈਗਾ ਆਪਣੀ ਇਨਫੋਰਮੇਸ਼ਨ ਸਾਰੀ ਜਿਹੜੀ ਹੈ ਉਹ ਲਿਮਿਟਡ ਤਰੀਕੇ ਦੇ ਨਾਲ ਐਕਸੈਸ ਹੋ ਜਾਣੀ ਹੈ, ਤੁਹਾਨੂੰ ਕੋਈ ਕੋਡ ਦੀ ਲੋੜ ਨਹੀਂ ਪੈਣੀ। ਤਿੰਨ ਚੀਜ਼ਾਂ ਤੁਹਾਨੂੰ ਜ਼ਰੂਰਤ ਹੈਗੀਆਂ ਸਿਰਫ ਅਪਲਾਈ ਕਰਨ ਦੇ ਲਈ। ਇੱਕ ਹੈਗਾ ਕਿ ਤੁਹਾਨੂੰ ਸਿਨ ਨੰਬਰ ਤੁਹਾਨੂੰ ਯਾਦ ਪਤਾ ਹੋਣਾ ਚਾਹੀਦਾ ਆਪਣਾ, ਔਰ ਦੂਜਾ ਤੁਹਾਡਾ ਉਹ ਤੁਹਾਨੂੰ ਪੁੱਛਣਗੇ ਤੁਹਾਡਾ ਪੋਸਟਲ ਕੋਡ ਕੀ ਹੈਗਾ, ਪੋਸਟਲ ਕੋਡ ਕਨਫਰਮ ਕਰਨਾ ਤੁਸੀਂ ਉੱਥੇ, ਔਰ ਤੀਸਰਾ ਕਿਸ ਪੀਰੀਅਡ ਦੇ ਲਈ ਤੁਸੀਂ ਅਪਲਾਈ ਕਰਨਾ ਹੈਗਾ
ਜੀ।
ਤੇ ਉਹਦੇ ਵਿੱਚ ਮੇਕ ਸ਼ੋਰ ਕਿ ਤੁਹਾਨੂੰ ਇੱਕ ਡਿਕਲੇਰੇਸ਼ਨ ਦੇ ਉੱਤੇ ਚੈੱਕ ਮਾਰਕ ਕਰਨਾ ਪੈਣਾ, ਟਿਕ ਕਰਨਾ ਪੈਣਾ ਉਹਦੇ ਉੱਤੇ, ਔਰ ਉਹ ਡਿਕਲੇਰੇਸ਼ਨ ਐਸੀ ਚੀਜ਼ ਦੀ ਹੈਗੀ ਹੈ ਕਿ ਤੁਹਾਡੀ ਜਿਹੜੀ ਹੈ ਯੂ ਆਰ ਐਕਸਪੈਕਟਿੰਗ ਨੋ ਇਨਕਮ ਔਰ ਨੋ ਸੈਲਫ ਇੰਪਲਾਇਮੈਂਟ ਇਨਕਮ ਫੋਰ ਦਾ ਨੈਕਸਟ 14 ਡੇਜ਼, ਤੇ ਔਰ ਇਸ 14 ਦਿਨਾਂ ਨੈਕਸਟ 14 ਦਿਨਾਂ ਦੇ ਅੰਦਰ ਤੁਹਾਡੀ ਕੋਈ ਇਨਕਮ ਨਹੀਂ ਹੋਣੀ ਚਾਹੀਦੀ, ਸਿਰਫ ਇਹੀ ਉਹਨਾਂ ਦੀ ਬੇਸਿਕ ਰਿਕੁਆਇਰਮੈਂਟ
14 ਦਿਨਾਂ ਦੇ ਲਈ। ਤੇ ਫਿਰ ਰੀਅਪਲਾਈ ਕਦੋਂ ਕਰਨਾ ਹੈ?
ਰੀਅਪਲਾਈ ਜਿਹੜਾ ਹੈ ਹਰ 4 ਹਫ਼ਤੇ ਦੇ ਬਾਅਦ ਤੁਸੀਂ ਰੀਅਪਲਾਈ ਕਰਨਾ ਉਹਨੂੰ। ਅਗਰ ਤੁਹਾਨੂੰ ਲੱਗਦਾ ਕਿ 4 ਹਫ਼ਤੇ ਬਾਅਦ ਤੁਹਾਡੀ ਇਨਕਮ ਜਿਹੜੀ ਹੈ ਨਹੀਂ ਹੈਗੀ, ਫਿਰ ਤੁਹਾਨੂੰ ਫਿਰ ਅਪਲਾਈ ਕਰਨਾ। ਜੇ ਤੁਹਾਡੀ ਇਨਕਮ ਆਣੀ ਸ਼ੁਰੂ ਹੋ ਜਾਂਦੀ ਹੈ ਕੋਈ ਵੀ, ਚਾਹੇ ਉਹ ਡਜ਼ਨਟ ਮੈਟਰ ਕਿੰਨੀ ਆਉਂਦੀ ਹੈ, ਉਹ ਐਸ ਸੂਨ ਐਸ ਤੁਹਾਡੀ ਇਨਕਮ ਆਣੀ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ ਪ੍ਰੋਗਰਾਮ ਦੇ ਅੰਦਰ ਐਲੀਜੀਬਿਲਿਟੀ ਤੁਹਾਡੀ ਖਤਮ ਹੋ ਜਾਂਦੀ ਹੈ ਉਹਦੇ ਵਿੱਚ
ਜੀ।
ਤੇ ਜਦੋਂ ਤੁਸੀਂ ਵੈਬਸਾਈਟ ਤੇ ਜਾਣਾ ਹੈ ਬੇਸਿਕਲੀ ਉਹਨਾਂ ਨੇ ਤੁਹਾਡੇ ਤੋਂ ਇੱਕ ਕੰਸੈਂਟ ਸਾਈਨ ਕਰਵਾਉਣੀ ਹੈ ਸਭ ਤੋਂ ਪਹਿਲੇ, ਮਤਲਬ ਇੱਕ ਚੈੱਕ ਮਾਰਕ ਜਿਹੜਾ ਤੁਹਾਨੂੰ ਅਪਲਾਈ ਕਰਨ ਤੋਂ ਪਹਿਲੇ ਇੱਕ ਚੈੱਕ ਮਾਰਕ ਜਿਹੜਾ ਹੈਗਾ ਉਹ ਤੁਹਾਨੂੰ ਟਿੱਕ ਕਰਨਾ ਪੈਣਾ ਉੱਥੇ। ਤੇ ਉਹ ਕੰਸੈਂਟ ਬੇਸਿਕਲੀ ਇਹੀ ਹੈਗੀ ਹੈ ਕਿ ਸੀ ਆਰ ਏ ਜਦੋਂ ਤੁਸੀਂ ਅਪਲਾਈ ਕਰਨਾ ਸੀ ਆਰ ਏ ਦੇ ਕੋਲ ਰਾਈਟ ਹੋਏਗਾ ਤੁਹਾਡੀ ਟੈਕਸ ਇਨਫੋਰਮੇਸ਼ਨ ਵਗੈਰਾ ਨੂੰ ਪੂਲ ਕਰਨ ਦੇ ਲਈ ਔਰ ਉਹਨੂੰ ਵੈਰੀਫਾਈ ਕਰਨ ਦੇ ਲਈ, ਕਿਉਂਕਿ ਉਹਨਾਂ ਨੇ ਇਹਦੇ ਉੱਤੇ ਪੈਨਲਟੀਜ਼ ਵਗੈਰਾ ਵੀ ਰੱਖੀਆਂ ਨੇ। ਜੇ ਤੁਸੀਂ ਇਹਨੂੰ ਗਲਤ ਤਰੀਕੇ ਨਾਲ ਅਪਲਾਈ ਕਰੋਗੇ, ਤੁਸੀਂ ਐਲੀਜੀਬਲ ਨਹੀਂ ਹੈਗੇ ਬਟ ਤੁਸੀਂ ਉਹਨੂੰ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਉਹਨਾਂ ਨੇ ਵੈਰੀਫਿਕੇਸ਼ਨ ਜਿਹੜਾ ਹੈਗਾ ਸੈਕਿੰਡ ਸਟੇਜ ਤੇ ਜਾ ਕੇ ਕਰਨਾ ਹੈਗਾ। ਉਹ ਜਦੋਂ ਵੈਰੀਫਿਕੇਸ਼ਨ ਕਰਨਗੇ ਤੇ ਹੋ ਸਕਦਾ ਕੁਝ ਪੈਨਲਟੀਜ਼ ਵਗੈਰਾ ਵੀ ਉਹ ਲਗਾ ਸਕਦੇ ਹੈਗੇ
ਜਿਹੜੇ ਬਿਨਾਂ ਵਜ੍ਹਾ ਤੋਂ ਕਰਦੇ ਨੇ, ਉਹਨਾਂ ਨੂੰ ਵੈਰੀਫਾਈ ਜ਼ਰੂਰ ਕਰਨਗੇ ਤੇ ਉਹਦੇ ਤੇ ਪੈਨਲਟੀ ਲੱਗ ਸਕਦੀ ਹੈ।
ਹਾਂਜੀ, ਪਹਿਲੀ ਸਟੇਜ ਦੇ ਉੱਤੇ ਉਹਨਾਂ ਨੇ ਬੈਨੀਫਿਟ ਜ਼ਰੂਰ ਤੁਹਾਨੂੰ ਦੇ ਦੇਣਾ ਹੈਗਾ, ਲੇਕਿਨ ਸੈਕਿੰਡ ਸਟੇਜ ਦੇ ਉੱਤੇ ਉਹਨਾਂ ਨੇ ਜਦੋਂ ਵੈਰੀਫਾਈ ਕਰਨਾ ਹੈਗਾ ਤੇ ਉਹ ਵੈਰੀਫਾਈ ਦੇ ਅਗਰ ਉਹਨਾਂ ਨੂੰ ਲੱਗਦਾ ਕਿ ਤੁਸੀਂ ਕੁਆਲੀਫਾਈ ਨਹੀਂ ਕਰਦੇ ਸੀ ਇਸ ਪ੍ਰੋਗਰਾਮ ਦੇ ਲਈ ਔਰ ਤੁਸੀਂ ਇਹਨੂੰ ਅਪਲਾਈ ਕੀਤਾ ਹੈਗਾ, ਤੁਸੀਂ ਬੈਨੀਫਿਟ ਲੈ ਲਿਆ ਹੈ, ਤਾਂ ਤੁਹਾਨੂੰ ਵਿਦ ਇੰਟਰਸਟ ਵਿਦ ਪੈਨਲਟੀ ਜਿਹੜਾ ਹੈਗਾ ਤੁਹਾਨੂੰ ਉਹ ਵਾਪਿਸ ਲੈਣਗੇ ਇਸ ਅਮਾਉਂਟ ਦੇ ਉੱਤੇ।
ਜੀ, ਇਹਦੇ ਲਈ ਬੜਾ ਫਿਰ ਕੇਅਰਫੁਲ ਹੋਣਾ ਪਊਗਾ। ਸਹੀ ਨੇ ਰੀਅਲੀ ਜਿਹੜੇ ਪ੍ਰਭਾਵਿਤ ਹੋਏ ਨੇ ਉਹੀ ਅਪਲਾਈ ਕਰਨ, ਐਵੇਂ ਹੀ ਨਾ ਕਹਿਣ ਵੀ ਅਸੀਂ ਵੀ ਪ੍ਰਭਾਵਿਤ ਹੋ ਗਏ ਹਾਂ ਅਤੇ ਬਾਅਦ ਦੇ ਵਿੱਚ ਫਿਰ ਵਾਧੂ ਦੇ ਕੇ ਛੁੱਟਣਾ ਪੈਣਾ, ਕਿਉਂਕਿ ਇਹ ਜਿਹੜੇ ਮਿਲਣੇ ਆ ਖਰਚ ਲੈਣੇ ਆ, ਬਾਅਦ ਦੇ ਵਿੱਚ ਫਿਰ ਜਿਹੜੇ ਹੋਰ ਐਕਸਟਰਾ ਬੋਝ ਪੈ ਜਾਣਾ ਤੁਹਾਡੇ 'ਤੇ।
ਬਿਲਕੁਲ, ਇਸ ਤੋਂ ਇਲਾਵਾ ਜਗਦੀਸ਼ ਜੀ ਇੱਕ ਓਨਟੈਰੀਓ ਗਵਰਨਮੈਂਟ ਦਾ ਵੀ ਪ੍ਰੋਗਰਾਮ ਹੈਗਾ, ਜਿਨ੍ਹਾਂ ਦੇ ਬੱਚੇ ਅਗਰ 12 ਸਾਲ ਤੋਂ ਨੀਚੇ ਹੈਗੇ ਆ
ਜੀ,
ਤੇ ਓਨਟੈਰੀਓ ਗਵਰਨਮੈਂਟ ਜਿਹੜੀ ਹੈ $200 ਪਰ ਚਾਈਲਡ ਜਿਹੜੀ ਹੈ ਉਹ ਬੈਨੀਫਿਟ ਦੇ ਰਹੀ ਹੈ ਔਰ ਉਹਦੇ ਲਈ ਤੁਹਾਨੂੰ ਅਪਲਾਈ ਕਰਨਾ ਪੈਣਾ ਐਕਚੁਅਲੀ ontario.ca ਤੇ ਜਾ ਕੇ ਨਾ। ਤੇ ਉਹਦੇ ਵਿੱਚ ਕਿਸੇ ਵੀ ਅਗਰ ਬੱਚੇ ਦੀ ਏਜ ਅਗਰ 12 ਸਾਲ ਤੋਂ ਨੀਚੇ ਹੈਗੀ ਹੈ
ਜੀ,
ਤੇ ਉਹਨਾਂ ਦੇ ਪੇਰੈਂਟਸ ਉਹਦੇ ਲਈ $200 ਪਰ ਚਾਈਲਡ ਜਿਹੜੀ ਹੈਗੀ ਹੈ ਉਹ ਅਪਲਾਈ ਕਰ ਸਕਦੇ ਹੈਗੇ ਸਪੋਰਟ ਦੇ ਲਈ।
ਤੇ ਜਿਹੜੇ ਚਾਈਲਡ ਬੈਨੀਫਿਟਸ ਉਹਦਾ ਪੇਰੈਂਟਸ ਦੇ ਲਈ ਵਾਧੂ ਆਉਣੇ ਨੇ $200-$300 ਵਾਧੂ ਆਉਣਾ ਈਚ ਚਾਈਲਡ ਦੇ ਲਈ, ਉਹ ਕਦੋਂ ਸ਼ੁਰੂ ਹੋਣਾ ਹੈ?
ਹਾਂਜੀ, ਉਹ ਮਈ ਤੋਂ ਸ਼ੁਰੂ ਹੋਣੀ ਹੈ ਪੇਮੈਂਟ ਐਕਚੁਅਲੀ $300 ਐਕਸਟਰਾ ਜਿਹੜੇ ਹੈ ਪਰ ਚਾਈਲਡ ਗਵਰਨਮੈਂਟ ਆਫ ਕੈਨੇਡਾ ਨੇ ਦੇਣੇ ਐਕਚੁਅਲੀ ਜਿਹੜੇ ਉਹ ਮਈ ਤੋਂ ਪੇਮੈਂਟਾਂ ਸ਼ੁਰੂ ਹੋ ਜਾਣੀਆਂ ਉਹਦੀ
ਜੀ।
ਔਰ ਉਸ ਤੋਂ ਇਲਾਵਾ ਜਿਹੜਾ GST ਦਾ ਕ੍ਰੈਡਿਟ ਆਉਣਾ ਉਹ ਵੀ ਜਿਹੜਾ $400 ਅਗਰ ਤੁਹਾਡੀ ਲੋ ਇਨਕਮ ਉਹਦੇ 'ਚ ਆਉਂਦੀ ਹੈ ਤੇ $400 ਜਿਹੜਾ ਹੈਗਾ ਸਿੰਗਲ ਇੰਡੀਵਿਜੁਅਲ ਦੇ ਲਈ, ਅਗਰ ਫੈਮਿਲੀ ਹੈਗੀ ਹੈ ਤੇ $600 ਦੇ ਵਿੱਚ ਜਿਹੜਾ ਹੈਗਾ ਉਹ GST ਦਾ ਕ੍ਰੈਡਿਟ ਵੀ ਵਨ ਟਾਈਮ ਕ੍ਰੈਡਿਟ ਜਿਹੜਾ ਹੈਗਾ ਉਹ ਐਕਸਟਰਾ ਮਈ ਦੇ ਵਿੱਚ ਮਿਲਣਾ ਹੈਗਾ ਜੀ। ਇਸ ਤੋਂ ਇਲਾਵਾ
ਜੀ ਜੀ ਗਰੋਵਰ ਸਾਹਿਬ ਕੁਛ ਹੋਰ ਕਹਿਣਾ ਚਾਹੋ?
ਹਾਂਜੀ, ਮੈਂ ਸਿਰਫ ਇਹ ਕਹਾਂਗਾ ਕਿ ਜੋ ਤੁਸੀਂ ਇਸ ਪ੍ਰੋਗਰਾਮ ਦੇ ਲਈ ਐਲੀਜੀਬਲ ਹੈਗੇ ਹੋ ਬੈਨੀਫਿਟ ਦੇ ਲਈ ਤੇ ਤੁਸੀਂ ਉਹਨੂੰ ਸਿੰਪਲੀ ਸੀਆਰਏ ਦੇ ਅਕਾਊਂਟ 'ਚ ਜਾ ਕੇ ਮਾਈ ਅਕਾਊਂਟ 'ਚ ਜਾ ਕੇ ਤੁਸੀਂ ਉਹਨੂੰ ਸਿੰਪਲੀ ਅਪਲਾਈ ਕਰ ਦਿਓ। ਉਹਦੇ ਵਿੱਚ ਤੁਹਾਡੀ ਜਿਹੜੀ ਹੈ ਕੋਈ ਕੋਡ ਦੀ ਲੋੜ ਨਹੀਂ ਹੈਗੀ। ਫਸਟ ਟਾਈਮ ਅਗਰ ਤੁਸੀਂ ਯੂਜ਼ਰ ਹੈਗੇ ਹੋ ਤਾਂ ਤੁਸੀਂ ਸਿੰਪਲੀ ਆਪਣਾ ਸਿਨ ਨੰਬਰ ਪੋਸਟਲ ਕੋਡ ਯਾਦ ਰੱਖੋ ਤੇ ਉਸ ਪੀਰੀਅਡ ਜਿਸ ਪੀਰੀਅਡ ਲਈ ਤੁਸੀਂ ਅਪਲਾਈ ਕਰਨਾ ਹੈਗਾ ਤੇ ਉਹ ਤੁਸੀਂ ਸਿੰਪਲੀ ਜਾ ਕੇ ਆਪਣਾ ਅਪਲਾਈ ਕਰ ਸਕਦੇ ਹੈਗੇ ਉਹਦੇ ਵਿੱਚ।
ਜੀ, ਬੜੀ ਮਿਹਰਬਾਨੀ ਗਰੋਵਰ ਸਾਹਿਬ। ਨਾਲ ਦੀ ਨਾਲ ਇਹ ਵੀ ਦੱਸ ਦਿਓ ਕਿ ਜਿਹੜੇ ਬਿਜ਼ਨਸ ਭਰਾ ਨੇ ਜਿਹੜੇ ਜਿਨ੍ਹਾਂ ਦੇ ਬਿਜ਼ਨਸ ਬੰਦ ਹੋ ਚੁੱਕੇ ਨੇ, ਜਿਨ੍ਹਾਂ ਨੂੰ ਨਵੇਂ ਲੋਨ ਲਈ ਅਨਾਊਂਸਮੈਂਟ ਕੀਤੀ ਗਈ ਸੀਗੀ 40,000 ਜਾਂ ਫਿਰ ਇਸ ਤੋਂ ਜ਼ਿਆਦਾ ਲਈ, ਅਤੇ ਨਾਲ ਦੀ ਨਾਲ ਜਿਹੜੀ ਵੇਜ ਸਬਸਿਡੀ ਹੈ ਉਹਦੇ ਲਈ 75% ਵੇਜ ਸਬਸਿਡੀ ਦੇ ਲਈ, ਤਾਂ ਹਾਲੇ ਮੇਰਾ ਖਿਆਲ ਜਦ ਤੱਕ ਪਾਰਲੀਮੈਂਟ ਨਹੀਂ ਬੈਠਦੀ ਗਈ ਇਹ ਡਰਾਫਟ ਨਹੀਂ ਹੁੰਦੀ ਪੂਰੀ ਪਲੈਨ, ਉਦੋਂ ਬਾਅਦ ਹੀ ਜਾ ਕੇ ਕੋਈ ਗੱਲਬਾਤ ਹੋਵੇਗੀ। ਹਾਂ, ਇੱਕ ਇਹ ਦਿਖਾ ਜ਼ਰੂਰ ਦਿੱਤਾ ਕਿ ਵੀ ਅਸੀਂ 75% ਵੇਜ ਸਬਸਿਡੀ ਦੇਵਾਂਗੇ। ਸੋ ਬਿਜ਼ਨਸਮੈਨ ਭਰਾਵਾਂ ਦੇ ਲਈ ਜਿਨ੍ਹਾਂ ਦੇ ਸਮਾਲ ਬਿਜ਼ਨਸ ਨੇ ਉਹ ਖੜ ਚੁੱਕੇ ਨੇ, ਉਹਨਾਂ ਦੇ ਲਈ ਕੀ ਅੱਜ ਤੋਂ ਕੁਛ ਉਹਨਾਂ ਨੇ ਕਰਨਾ ਹੋਵੇਗਾ ਜਾਂ ਹਾਲੇ ਉਹ ਵੇਟ ਕਰਨ?
ਨਹੀਂ ਨਹੀਂ, ਜਿਹੜੀ ਬਿਜ਼ਨਸ ਜਿਹੜੀ ਵੇਜ ਸਬਸਿਡੀ ਦੀ ਗੱਲ ਹੈਗੀ ਹੈ ਜੀ, ਉਹ ਉਹਨਾਂ ਨੇ ਹਾਲੇ ਅਪਰੂਵਲ ਤਾਂ ਨਹੀਂ ਹੈਗੀ, ਲੇਕਿਨ ਹਾਂ 75% ਜਿਹੜੀ ਹੈ ਉਹਨਾਂ ਨੇ ਡਿਕਲੇਅਰ ਕੀਤੀ ਹੋਈ ਹੈ ਗਵਰਨਮੈਂਟ ਆਫ ਕੈਨੇਡਾ ਨੇ। 75% ਵੇਜ ਸਬਸਿਡੀ ਜਿਹੜੀ ਹੈਗੀ ਹੈ ਉਹ ਮਿਲੇਗੀ ਪ੍ਰੋਵਾਈਡਿਡ ਕਿ ਬਿਜ਼ਨਸ ਦੀ ਕ੍ਰੋਸ ਰੈਵਨਿਊ ਜਿਹੜੀ ਹੈਗੀ ਹੈ ਉਹ ਐਟਲੀਸਟ 30% ਡਰੋਪ ਹੋਣੀ ਚਾਹੀਦੀ ਹੈ ਇਨ ਦਾ ਮੰਥ ਆਫ ਮਾਰਚ, ਅਪ੍ਰੈਲ ਔਰ ਮਈ ਦੇ ਅੰਦਰ ਇਨ ਕੰਪੈਰੀਜ਼ਨ ਟੂ 2019। ਅਗਰ 3 ਮਹੀਨਿਆਂ ਦੇ ਅੰਦਰ ਉਹਨਾਂ ਦੀ ਰੈਵਨਿਊ ਜਿਹੜੀ ਹੈ 30% ਤੋਂ ਨੀਚੇ ਚਲੀ ਗਈ ਹੈਗੀ ਹੈ, ਡਰੋਪ ਹੋ ਗਈ ਹੈ, ਤੇ ਉਹ ਇਸ ਸਬਸਿਡੀ ਦੇ ਲਈ ਐਲੀਜੀਬਲ ਹੈਗੇ ਹੈਗੇ ਔਰ ਇਹ ਸਬਸਿਡੀ ਜਿਹੜੀ ਹੈਗੀ ਹੈ 3 ਮਹੀਨੇ ਲਈ ਮਿਲੇਗੀ ਸਿਰਫ ਔਰ ਇਹਦੇ ਲਈ ਚਾਹੇ 1 ਇੰਪਲੋਈ ਹੈਗਾ, 2 ਹੈਗੇ ਆ, 10 ਹੈਗੇ, 20 ਹੈਗੇ, ਇਹਦੇ ਲਈ ਕੋਈ ਉਹ ਨਹੀਂ ਹੈਗੀ। ਇਸ ਤੋਂ ਇਲਾਵਾ ਇੱਕ ਹੋਰ ਸਬਸਿਡੀ ਹੈਗੀ ਹੈ ਜੀ 10% ਜਿਹੜੀ ਕਿ ਪੁਰਾਣੀ ਸਬਸਿਡੀ ਜਿਹੜੀ ਉਹਨਾਂ ਨੇ ਫਸਟ ਟਾਈਮ ਅਨਾਊਂਸ ਕੀਤੀ ਸੀ ਉਹ ਐਜ਼ ਇਟ ਇਜ਼ ਹੈਗੀ ਹੈ। ਅਗਰ ਤੁਸੀਂ 30% ਰੈਵਨਿਊ ਦੇ ਉਹਦੇ ਵਿੱਚ ਨਹੀਂ ਆਉਂਦੇ ਪੈਰਾਮੀਟਰ ਵਿੱਚ, ਸਟਿਲ ਅਗਰ ਤੁਸੀਂ ਆਪਣੀ ਸੈਲਰੀ ਵਗੈਰਾ ਪੇ ਕਰ ਰਹੇ ਹੋ ਇੰਪਲੋਈਜ਼ ਨੂੰ ਤਾਂ 10% ਤੇ ਤੁਸੀਂ ਬਲਾਈਂਡਲੀ ਕਲੇਮ ਕਰ ਹੀ ਸਕਦੇ ਹੈਗੇ ਐਕਚੁਅਲੀ। ਔਰ ਇਸ ਤੋਂ ਇਲਾਵਾ ਜਿਹੜਾ ਤੁਸੀਂ ਲੋਨ ਦੀ ਗੱਲ ਕੀਤੀ ਹੈ ਜੀ, ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ ਜਿਹੜਾ ਹੈ ਉਹ ਵੀ ਜਿਹੜੀ ਹੈ ਮੋਸਟਲੀ ਬੈਂਕ ਨੇ ਆਲਮੋਸਟ ਸਭ ਨੇ ਹੀ ਈਮੇਲਾਂ ਪਾ ਦਿੱਤੀਆਂ ਆਪਣੇ ਆਪਣੇ ਕਲਾਇੰਟਸ ਨੂੰ, ਉਹਦੇ ਲਈ ਤੁਹਾਨੂੰ ਆਪਣਾ ਆਨਲਾਈਨ ਅਕਾਊਂਟ ਹੋਣਾ ਜ਼ਰੂਰੀ ਹੈ ਆਪਣੇ ਬੈਂਕ ਦੇ ਨਾਲ, ਔਰ ਹਰ ਬੈਂਕ ਨੇ ਆਪਣੇ ਇੰਡੀਵਿਜੁਅਲ ਲੈਵਲ ਤੇ ਉਹ ਦੇਣੀ ਹੈ। ਉਹਦੇ ਵਿੱਚ ਗੌਰਮੈਂਟ ਦੀ ਗਾਰੰਟੀ ਹੈਗੀ ਹੈ, ਗੌਰਮੈਂਟ ਦੀ ਗਾਰੰਟੀ ਇਸ ਤਰ੍ਹਾਂ ਹੈਗੀ ਹੈ ਕਿ ਜੇ ਤੁਸੀਂ 40,000 ਦਾ ਲੋਨ ਲੈਣਾ, ਉਹਨਾਂ ਦੀ ਸਿਰਫ ਸਿੰਪਲ ਕੰਡੀਸ਼ਨ ਇਹੀ ਹੈਗੀ ਹੈ ਕਿ ਕੰਪਨੀ ਤੁਹਾਡੀ ਓਪਰੇਟਿੰਗ ਹੋਣੀ ਚਾਹੀਦੀ ਹੈ, ਔਰ ਤੁਸੀਂ 50,000 ਦੀ ਕਮ ਸੇ ਕਮ ਸੈਲਰੀ ਜਿਹੜੀ ਹੈ ਉਸ 2019 ਵਿੱਚ ਉਸ ਕੰਪਨੀ ਦੇ ਥਰੂ ਦਿੱਤੀ ਹੋਣੀ ਚਾਹੀਦੀ ਹੈ, ਔਰ ਉਸ ਤੋਂ ਇਲਾਵਾ ਹੋਰ ਕੋਈ ਰਿਕੁਆਇਰਮੈਂਟ ਨਹੀਂ ਹੈਗੀ। ਲੇਕਿਨ ਉਹਨਾਂ ਨੇ ਇੱਕ ਚੀਜ਼ ਹੋਰ ਬੜੀ ਕਲੀਅਰ ਕੀਤੀ ਹੈ ਗੌਰਮੈਂਟ ਨੇ ਕਿ ਜਿਹੜੀ ਤੁਸੀਂ ਲੋਨ ਲੈਣੀ ਹੈ ਉਸ ਲੋਨ ਦੀ ਪੇਮੈਂਟ ਜਿਹੜੀ ਹੈ ਤੁਸੀਂ ਆਪਣੇ ਓਪਰੇਟਿੰਗ ਐਕਸਪੈਂਸਿਸ ਦੇ ਲਈ ਹੀ ਕਰਨਾ ਹੈ, ਯਾਨੀ ਕਿ ਤੁਸੀਂ ਅਗਰ ਰੈਂਟ ਪੇ ਕਰਨਾ ਹੈ ਜਾਂ ਕੋਈ ਯੂਟੀਲਿਟੀ ਦੇ ਬਿੱਲ ਪੇ ਕਰਨੇ ਹੈ ਜਾਂ ਆਫਿਸ ਰਿਲੇਟਿਡ ਕੋਈ ਐਕਸਪੈਂਸਿਸ ਹੈਗੇ ਉਹ ਹੀ ਕਰਨਾ। ਇਹ ਤੇ ਨਹੀਂ ਕਰ ਸਕਦੇ ਕਿ ਤੁਸੀਂ 40,000 ਦਾ ਲੋਨ ਚੁੱਕਿਆ ਔਰ ਉਹਨੂੰ ਚੁੱਕ ਕੇ ਇਨਵੈਸਟਮੈਂਟ ਚ ਲਗਾ ਦਿੱਤਾ, ਉਹ ਚੀਜ਼ ਅਲਾਊਡ ਨਹੀਂ ਹੈਗੀ ਇਸ ਲੋਨ ਦੇ ਲਈ। ਔਰ ਲੋਨ ਦੀ ਜਿਹੜੀ ਹਾਂਜੀ ਲੋਨ ਦੀ ਰਿਕੁਆਇਰਮੈਂਟ ਇਹੀ ਹੈਗੀ ਹੈ ਕਿ ਤੁਸੀਂ 40,000 ਦਾ ਲੋਨ ਲਓ ਔਰ ਅਗਰ ਤੁਸੀਂ 31st December 2022 ਤੱਕ ਉਸ ਵਿੱਚੋਂ 30,000 ਅਗਰ ਵਾਪਿਸ ਕਰ ਦਿੰਦੇ ਹੈਗੇ ਹੋ, 40 ਚੋਂ 30 ਵਾਪਿਸ ਕਰ ਦਿੰਦੇ ਹੋ ਤਾਂ ਤੁਹਾਨੂੰ 10,000 ਜਿਹੜਾ ਲੋਨ ਹੈਗਾ ਉਹ ਮਾਫ਼ ਕਰ ਦਿੱਤਾ ਜਾਏਗਾ ਔਰ ਪਹਿਲੇ ਸਾਲ ਲੋਨ ਦੇ ਉੱਤੇ ਕੋਈ ਇੰਟਰਸਟ ਨਹੀਂ ਹੈਗਾ। ਅਗਰ ਤੁਸੀਂ ਸਪੋਜ਼ 31 December 2022 ਤੱਕ ਲੋਨ ਵਾਪਿਸ ਨਹੀਂ ਕਰਦੇ ਤਾਂ ਉਹ ਜਿਹੜਾ ਲੋਨ ਹੈਗਾ 3 ਸਾਲਾਂ ਦਾ ਟਰਮ ਲੋਨ ਵਿੱਚ ਕਨਵਰਟ ਹੋ ਜਾਏਗਾ ਐਟ ਦੀ ਰੇਟ ਆਫ 5%।
ਅੱਛਾ, ਇਹ ਜਿਹੜਾ ਲੋਨ ਮਿਲਣਾ $40,000 ਦਾ, ਇਹਨੂੰ ਸਿਰਫ ਆਪਾਂ ਕਿਰਾਇਆ ਦੇਣ ਦੇ ਲਈ, ਬਿੱਲ ਬੱਤੀਆਂ ਦੇਣ ਦੇ ਲਈ, ਇਹਨਾਂ ਚੀਜ਼ਾਂ ਲਈ ਵਰਤ ਸਕਦੇ ਹਾਂ?
ਜੀ ਜੀ ਜੀ, ਇਹਨੂੰ ਤੁਸੀਂ ਆਪਣੀ ਇਨਵੈਸਟਮੈਂਟ ਲਈ ਯੂਜ਼ ਨਹੀਂ ਕਰ ਸਕਦੇ ਐਕਚੁਅਲੀ। ਇਹਦਾ ਬੇਸਿਕਲੀ ਉਹਨਾਂ ਨੇ ਇਹ ਰੱਖਿਆ ਕਿ ਇਸ ਜਿਹੜੀ ਤੁਹਾਡੀ ਲੋਨ ਦੀ ਪ੍ਰੋਸੀਡ ਹੈਗੀ ਹੈ ਉਹਨੂੰ ਆਪਣੇ ਰੈਂਟ ਦੇ ਲਈ, ਯੂਟੀਲਿਟੀਜ਼ ਦੇ ਬਿੱਲ ਦੇ ਲਈ ਜਾਂ ਓਪਰੇਟਿੰਗ ਜਿੰਨੇ ਤੁਹਾਡੇ ਆਫਿਸ ਦੇ ਰਿਲੇਟਿਡ ਕੰਪਨੀ ਦੇ ਰਿਲੇਟਿਡ ਓਪਰੇਟਿੰਗ ਐਕਸਪੈਂਸਿਸ ਹੈਗੇ ਉਹਦੇ ਲਈ ਤੁਸੀਂ ਯੂਜ਼ ਕਰ ਸਕਦੇ ਹੋ।
ਸੈਲਰੀਜ਼ ਵਗੈਰਾ ਦੇਣ ਲਈ ਨਹੀਂ ਵਰਤ ਸਕਦੇ ਇਹਨੂੰ?
ਸੈਲਰੀ ਵੀ ਪਾਰਟ ਆਫ ਜਿਹੜੀ ਹੈ ਤੁਹਾਡੀ ਉਹ ਹੈਗੀ ਹੈ, ਬੇਸਿਕਲੀ ਓਪਰੇਟਿੰਗ ਐਕਸਪੈਂਸਿਸ ਹੀ ਹੈਗੇ
ਜੀ। ਆਲਰਾਈਟ, ਸੋ ਨੰਬਰ ਮੈਂ ਗਰੋਵਰ ਸਾਹਿਬ ਦਾ ਦੇਣਾ ਚਾਹਾਂਗਾ 905-247-0193 905-247-0193 ਤੇ ਹਰਚੰਦ ਗਰੋਵਰ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਤੁਸੀਂ ਇੱਕ ਕੁਐਸਚਨ ਹੈ ਸਾਡੇ ਨਾਲ, ਇੱਕ ਕਾਲਰ ਉਹਨਾਂ ਨੂੰ ਲੈ ਲਈਏ ਅਤੇ ਉਸ ਤੋਂ ਬਾਅਦ ਫਿਰ ਤੋਂ ਅੱਗੇ ਲਵਾਂਗੇ ਪੰਜਾਬ ਦੀਆਂ ਖਬਰਾਂ ਪੇਸ਼ ਕਰਾਂਗੇ। ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ ਗਰੇਵਾ ਸਾਹਿਬ ਤੇ ਗਰੋਵਰ ਸਾਹਿਬ, ਗੁੱਡ ਮਾਰਨਿੰਗ ਜੀ।
ਜੀ ਗੁੱਡ ਮਾਰਨਿੰਗ।
ਗਰੋਵਰ ਸਾਹਿਬ ਨੂੰ ਪੁੱਛਣਾ, ਗਰੋਵਰ ਸਾਹਿਬ ਜਿਵੇਂ ਅਸੀਂ ਸੈਲਫ ਇੰਪਲੋਇਡ ਟਰੱਕਰ ਹੈਗੇ ਆ, ਅਸੀਂ ਫੇਰ ਵੀ ਚਲੋ ਕੰਮ ਕਰ ਰਹੇ ਹੈਗੇ ਆ, ਚਾਹੇ ਘੱਟ ਕਰ ਰਹੇ ਹਾਂ ਜਾਂ ਕੁਛ ਵੀ ਵੱਧ ਕਰ ਰਹੇ ਹਾਂ, ਫੇਰ ਅਸੀਂ ਉਹ ਲੀਜੀਬਲ ਹੈਗੀਆਂ ਜੀ ਉਸ ਵਾਸਤੇ ਆ ਜਿਹੜਾ 2,000 ਦਾ ਬੈਨੀਫਿਟ ਹੈਗਾ ਜਾਂ ਕੁਛ ਵੀ ਹੈ?
ਹਾਂਜੀ, ਇਸ ਤਰ੍ਹਾਂ ਜੀ, ਇਸ ਰਿਲੇਟਡ ਮੈਨੂੰ ਕਾਫੀ ਸਾਰੇ ਫੋਨ ਕਾਲ ਪਿਛਲੇ 2 ਹਫ਼ਤਿਆਂ ਦੇ ਅੰਦਰ ਆਏ ਹੈਗੇ ਕਿ ਬਈ ਤੁਹਾਨੂੰ ਕੰਮ ਕਰਨਾ ਪੈ ਰਿਹਾ ਹੈਗਾ, ਹਾਲਾਂਕਿ ਕੰਮ ਘੱਟ ਹੋ ਗਿਆ ਲੇਕਿਨ ਤੁਹਾਨੂੰ ਸਟਿਲ ਕੰਮ ਕਰਨਾ ਪੈ ਰਿਹਾ ਕਿਸੇ ਨਾ ਕਿਸੇ ਰੀਜ਼ਨ ਦੀ ਵਜ੍ਹਾ ਦੇ ਨਾਲ। ਬਟ ਪਹਿਲਾਂ ਤਾਂ ਮੇਰਾ ਸਲੂਟ ਹੈਗਾ ਤੁਹਾਡੇ ਸਭ ਡਰਾਈਵਰ ਭਰਾਵਾਂ ਨੂੰ ਕਿ ਤੁਸੀਂ ਇਸ ਔਖੀ ਘੜੀ ਦੇ ਅੰਦਰ ਤੁਸੀਂ ਇਹ ਕੰਮ ਕਰ ਰਹੇ ਹੈਗੇ ਹੋ, ਤੇ ਮਾਈ ਸਲੂਟ ਟੂ ਯੂ ਆਲ ਆਫ ਯੂ। ਅੱਛਾ, ਜਿੱਥੇ ਤੱਕ ਤੁਹਾਡੇ ਕੰਮ ਦੀ ਗੱਲ ਹੈਗੀ ਹੈ ਜੀ, ਦੇਖੋ ਐਜ ਲੋਂਗ ਐਸ ਤੁਹਾਡੀ ਇਨਕਮ ਆ ਰਹੀ ਹੈ ਔਰ ਉਹਦੇ ਵਿੱਚ ਤੁਸੀਂ ਜਿਹੜਾ ਡਿਕਲੇਰੇਸ਼ਨ ਦੇ ਰਹੇ ਹੋ ਕਿ ਅਗਲੇ 14 ਦਿਨਾਂ ਦੇ ਅੰਦਰ ਤੁਹਾਡੇ ਕੋਈ ਇਨਕਮ ਆਉਣ ਦੀ ਐਕਸਪੈਕਟੇਸ਼ਨ ਨਹੀਂ ਹੈਗੀ, ਤਾਂ ਤੁਸੀਂ ਉਸ ਪ੍ਰੋਗਰਾਮ ਦੇ ਅੰਦਰ ਐਲੀਜੀਬਲ ਨਹੀਂ ਹੋਵੋਗੇ ਜੀ ਉਸ ਪ੍ਰੋਗਰਾਮ ਦੇ ਅੰਦਰ।
ਓਕੇ, ਠੀਕ ਹੈ, ਨੋ ਪ੍ਰੋਬਲਮ, ਥੈਂਕ ਯੂ ਗਰੋਵਰ ਸਾਹਿਬ,
ਥੈਂਕ ਯੂ ਜੀ,
ਧੰਨਵਾਦ ਜੀ। ਸੋ ਨੰਬਰ ਮੈਂ ਇਹਨਾਂ ਦਾ ਦੇ ਦੇਵਾਂ 905-247-0193 905-247-0193 ਦਾ ਨੰਬਰ ਹੈ, 9052-470-0193 ਤੇ ਇਹਨੂੰ ਕਾਲ ਕਰ ਸਕਦੇ ਹੋ। ਥੈਂਕ ਯੂ ਸੋ ਮਚ ਗਰੋਵਰ ਸਾਹਿਬ। ਜੇ ਕੋਈ ਹੋਰ ਪ੍ਰੋਬਲਮ ਆਈ ਹੈ ਜਾਂ ਕੋਈ ਹੋਰ ਗੱਲ ਅਪਡੇਟ ਕਰਨ ਵਾਲੀ ਹੋਈ, ਕੱਲ੍ਹ ਨੂੰ ਵੀ ਆਪਾਂ ਗੱਲਬਾਤ ਆਪਣੇ ਸਰੋਤਿਆਂ ਨਾਲ ਸਾਂਝੀ ਕਰ ਦਾਂਗੇ। ਸੋ ਜਨਵਰੀ, ਫਰਵਰੀ, ਮਾਰਚ ਜਿਨ੍ਹਾਂ ਦਾ ਮੰਥ ਹੈ, ਤਿੰਨਾਂ ਮਹੀਨਿਆਂ ਦੇ ਵਿੱਚ ਉਹ ਅੱਜ ਅਪਲਾਈ ਕਰ ਸਕਦੇ ਨੇ। ਅਪ੍ਰੈਲ, ਮਈ, ਜੂਨ ਵਾਲੇ ਅਗਲੇ ਮੰਗਲਵਾਰ ਨੂੰ, ਜੁਲਾਈ, ਅਗਸਤ, ਸਪਤੰਬਰ, ਬੁੱਧਵਾਰ ਨੂੰ, ਅਤੇ ਫਿਰ ਬਾਕੀ ਵੀਰਵਾਰ ਨੂੰ, ਅਤੇ ਫਿਰ ਸੈਟਰਡੇ, ਸੰਡੇ ਨੂੰ ਤਾਂ ਸਾਰੇ ਹੀ ਕਰ ਸਕਦੇ ਨੇ
ਜੀ।
ਔਰਟ, ਥੈਂਕ ਯੂ ਸੋ ਮਚ, ਧੰਨਵਾਦ ਜੀ,
ਥੈਂਕ ਯੂ ਵੈਰੀ ਮਚ ਜੀ।
905-247-0193 ਨੰਬਰ ਹੈ। ਕੁਝ ਕਮਰਸ਼ੀਅਲ ਲੈ ਲਈਏ, ਉਸ ਤੋਂ ਬਾਅਦ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ ਰਾਈਟ ਵੇ ਹੋਵੇਗਾ, ਅਤੇ ਨਾਲ ਦੀ ਨਾਲ ਫਿਰ ਬਾਕੀ ਜਿਹੜੀਆਂ ਇੱਥੋਂ ਦੀਆਂ ਵੱਡੀਆਂ ਖਬਰਾਂ ਰਹਿ ਗਈਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ।
ਕਦੇ ਰੁਸਦੀਆਂ, ਕਦੇ ਮਨਾਉਂਦੀਆਂ, ਦੂਰੀਆਂ ਤੇ ਨਜ਼ਦੀਕੀਆਂ ਦਾ ਅਹਿਸਾਸ ਕਰਾਉਂਦੀਆਂ। ਸਪ੍ਰੇਡ, ਤੁਸੀਂ ਇੱਥੋਂ ਆਡੀਓ ਵੀਡੀਓ ਦਾ ਸਾਰਾ ਸਮਾਨ ਲੈ ਸਕਦੇ ਹੋ, ਜਿਵੇਂ ਕਿ ਟੀਵੀ, ਸਪੀਕਰ, ਬਲੂਟੁੱਥ, ਵਾਇਰਲੈਸ ਸਪੀਕਰ, ਪ੍ਰੋਜੈਕਟਰ ਅਤੇ ਉਹਨਾਂ ਦੇ ਸਟੈਂਡ ਵੀ ਮਿਲਦੇ ਹਨ। ਇਸ ਦੇ ਨਾਲ ਹੋਮ ਸਿਕਿਉਰਿਟੀ ਪ੍ਰੋਡਕਟਸ, ਵਾਈਫਾਈ ਕੈਮਰਾ, ਵੀਡੀਓ ਡੋਰਬੈਲ ਆਦਿ ਵੀ ਇੰਸਟਾਲ ਕਰਦੇ ਹਨ। ਹੋਮ ਆਫਿਸ ਪ੍ਰੋਡਕਟਸ ਤੇ ਸਮਾਲ ਹੋਮ ਅਪਲਾਈਸਿਸ ਅਤੇ ਇਸ ਦੇ ਨਾਲ ਹੀ ਮੋਬਾਈਲ, ਕੰਪਿਊਟਰ, ਲੈਪਟਾਪ ਆਦਿ ਦਾ ਸਾਰਾ ਸਮਾਨ ਮਿਲਦਾ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 905-602-4400। ਜੀ ਹਾਂ, 905-621-4100 ਜਾਂ ਅੱਜ ਹੀ ਪਹੁੰਚੋ 8770 ਦਾ ਗੋ ਰੋਡ, ਬ੍ਰੈਂਪਟਨ। ਆਪਰੇਟ ਸਿਸਟਮ ਨੂੰ AZ ਟੀਮ ਡਰਾਈਵਰ ਅਤੇ ਓਨਰ ਆਪਰੇਟਰਸ ਦੀ ਲੋੜ ਹੈ। 1 ਸਾਲ ਦਾ ਤਜਰਬਾ ਹੋਣਾ ਜ਼ਰੂਰੀ। ਡੈਡੀਕੇਟਡ ਅਤੇ ਓਪਨ ਬੋਰਡ, ਬ੍ਰੈਂਡ ਨਿਊ ਅਤੇ ਆਟੋਮੈਟਿਕ ਟਰੱਕ, 1.23 ਸੈਂਟ ਪਰ ਮਾਈਲਸ ਅਤੇ 60 ਸੈਂਟ ਕੈਬ ਫਿਊਲ ਦਿੱਤੇ ਜਾਂਦੇ ਹਨ। ਬਾਕੀ ਸਾਰਾ ਖਰਚਾ ਕੰਪਨੀ ਪੇ ਕਰਦੀ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-23-20, 647-273-2320।
ਮੈਨੂੰ ਤਾਂ ਬ੍ਰਾਂਡਡ ਅਪਲਾਈਂਸ ਡਿਸਕਾਊਂਟ ਰੇਟ ਉੱਤੇ ਚਾਹੀਦੇ ਨੇ, ਉਹ ਵੀ ਐਕਸਟੈਂਡਡ ਵਾਰੰਟੀ ਨਾਲ।
ਓ ਜੀ, ਤਾਂ ਫਿਰ ਆਰ ਹੋਮ ਐਂਡ ਅਪਲਾਈਂਸਿਸ ਸਟੋਰ ਆਓ ਤੇ ਆਪਣੇ ਘਰ ਨੂੰ ਵਾਜਬ ਕੀਮਤਾਂ ਉੱਪਰ ਬ੍ਰਾਂਡਡ ਚੀਜ਼ਾਂ ਨਾਲ ਸਜਾਓ।
Samsung, LG, KitchenAid, Janier, Matting ਤੇ ਹੋਰ ਵੀ ਬਹੁਤ ਸਾਰੇ ਬ੍ਰਾਂਡਸ ਦੇ ਅਪਲਾਈਂਸਿਸ ਐਕਸਟੈਂਡਡ ਵਾਰੰਟੀ ਨਾਲ ਖਰੀਦ ਸਕਦੇ ਹੋ। ਓਪਨ ਬਾਕਸ ਅਪਲਾਈਂਸਿਸ ਜਾਂ ਮਾਈਨਰ ਡੈਂਟ ਵਾਲੇ ਅਪਲਾਈਂਸਿਸ 50% ਆਫ ਤੇ ਖਰੀਦ ਸਕਦੇ ਹੋ। ਆਰ ਹੋਮ ਐਂਡ ਅਪਲਾਈਂਸਿਸ 4 ਲੋਕੇਸ਼ਨਸ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ETOBICO, Tony Creek, London, ਇਹਨਾਂ ਦੀ ਬ੍ਰੈਂਪਟਨ ਲੋਕੇਸ਼ਨ ਦਾ ਐਡਰੈਸ 241 ਕਲੀਅਰੈਂਸ ਸਟਰੀਟ, ਯੂਨਿਟ 1 and 2। ਫੋਨ ਨੰਬਰ 416-792-0877, ਯਾਨੀ 416-792-0877।
ਆਰ ਹੋਮ ਐਂਡ ਅਪਲਾਈਂਸਿਸ ਦਾ ਮੈਸੇਜ 416-792-0877, 416-792-0877 ਦੇ ਉੱਤੇ ਤੁਸੀਂ ਨੂੰ ਕਾਲ ਕਰ ਲੈਣੀ ਹੈ ਔਰ 4 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੇ ਨੇ। 44 ਫਾਸਕਿਨ ਡਰਾਈਵ ਟੋਬੀਕੋ ਦੇ ਵਿੱਚ ਨੇ, 241 ਕਲੀਅਰੈਂਸ ਸਟਰੀਟ ਦੇ ਉੱਤੇ ਨੇ, 416-792-0877। ਆਰ ਹੋਮ ਐਂਡ ਅਪਲਾਈਂਸਿਸ, OURR, ਇੱਕ ਆਰ ਐਕਸਟਰਾ ਲਾਈ ਹੋਈ ਇਹਨਾਂ ਨੇ, OURR, ਆਰ ਹੋਮ ਐਂਡ ਅਪਲਾਈਂਸਿਸ ਦੇ ਉੱਤੇ ਤੁਸੀਂ ਇਹਨੂੰ ਗੂਗਲ ਕਰੋਗੇ ਤੁਹਾਨੂੰ ਵੈਬਸਾਈਟ ਆ ਜਾਏਗੀ ਅਤੇ ਇਸ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਬਹੁਤ ਸਾਰੀਆਂ ਆਈਟਮਾਂ ਇਹਨਾਂ ਦੀ ਇੱਥੇ ਵੀ ਚੈੱਕ ਕਰ ਸਕਦੇ ਹੋ। ਸਟੋਰ ਵੀ ਇਹਨਾਂ ਦਾ ਖੁੱਲ੍ਹਾ ਹੈ, ਹਰ 2 ਘੰਟੇ ਬਾਅਦ ਸਟੋਰ ਨੂੰ ਸੈਨੇਟਾਈਜ਼ ਪ੍ਰੋਪਰ ਕੀਤਾ ਜਾਂਦਾ ਹੈ। 416-792-0877 ਇਹਨਾਂ ਦਾ ਫੋਨ ਨੰਬਰ ਹੈ। ਲਓ ਫਿਰ ਇਹਨਾਂ ਦੇ ਸਹਿਯੋਗ ਦੇ ਨਾਲ ਪੇਸ਼ ਨੇ ਪੰਜਾਬ ਤੋਂ ਖਬਰਾਂ ਦਾ ਬੁਲੇਟਿਨ। ਸਵਰਜੀਤ ਮੋਗਾ ਹਾਜ਼ਰ ਹੈ ਖਬਰਾਂ ਲੈ ਕੇ। ਸਵਰਜੀਤ, ਗੋ ਅਹੈਡ ਪਲੀਜ਼।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਸੋਮਵਾਰ 6 ਅਪ੍ਰੈਲ, ਦੇਸੀ ਮਹੀਨਾ 24 ਚੇਤ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਕੋਰੋਨਾ ਨੇ ਫੜੀ ਭਾਰਤ ਵਿੱਚ ਤੇਜ਼ੀ, ਮਰੀਜ਼ਾਂ ਦੀ ਗਿਣਤੀ 4,000 ਤੋਂ ਪਾਰ, 109 ਲੋਕਾਂ ਦੀ ਮੌਤ। ਪੰਜਾਬ ਪੁਲਿਸ ਨੇ ਸੂਬੇ ਵਿੱਚ ਪਹਿਲੀ ਵਾਰ ਡਾਕਟਰਾਂ ਨੂੰ ਦਿੱਤਾ ਗਾਰਡ ਆਫ ਆਨਰ। ਲੋਕ ਸਭਾ ਮੈਂਬਰ ਬਿੱਟੂ ਨੇ ਕਿਹਾ ਜੂਨ ਤੱਕ ਪੰਜਾਬ ਵਿੱਚ ਵੱਧ ਸਕਦਾ ਹੈ ਕਰਫਿਊ। ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਵੇਚਣ ਲਈ ਨੰਬਰ ਜਾਰੀ ਕਰੇਗੀ ਪੰਜਾਬ ਸਰਕਾਰ। ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ। ਦੇਸ਼ ਵਿੱਚ ਮਾਰੂ ਕੋਰੋਨਾ ਵਾਇਰਸ ਦੀ ਤਬਾਹੀ ਲਗਾਤਾਰ ਵੱਧ ਰਹੀ ਹੈ। ਅੱਜ ਮਰੀਜ਼ਾਂ ਦੀ ਗਿਣਤੀ 4,000 ਤੋਂ ਪਾਰ ਹੋ ਗਈ ਹੈ। ਸਿਹਤ ਮੰਤਰਾਲੇ ਅਨੁਸਾਰ 4,060 ਕੇਸਾਂ ਵਿੱਚੋਂ 3,666 ਗੰਭੀਰ ਨੇ। ਇਹਨਾਂ ਵਿੱਚੋਂ 291 ਲੋਕ ਤੰਦਰੁਸਤ ਹੋ ਗਏ ਨੇ, ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਇੱਕ ਵਿਅਕਤੀ ਦੇਸ਼ ਤੋਂ ਬਾਹਰ ਚਲਾ ਗਿਆ ਹੈ। ਹੁਣ ਤੱਕ 109 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਿਸ ਰਾਜ ਵਿੱਚ ਹੁਣ ਤੱਕ ਕਿੰਨੇ ਲੋਕਾਂ ਦੀ ਮੌਤ ਹੋਈ ਹੈ? ਸਿਹਤ ਮੰਤਰਾਲੇ ਦੇ ਅਨੁਸਾਰ ਮਹਾਰਾਸ਼ਟਰ ਵਿੱਚ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਕਾਰਨ ਹੁਣ ਤੱਕ 45 ਮੌਤਾਂ ਹੋ ਚੁੱਕੀਆਂ ਨੇ। ਇਸ ਤੋਂ ਬਾਅਦ ਗੁਜਰਾਤ ਵਿੱਚ 11, ਤੇਲੰਗਾਨਾ ਵਿੱਚ 7, ਮੱਧ ਪ੍ਰਦੇਸ਼ ਵਿੱਚ 9, ਦਿੱਲੀ ਵਿੱਚ 7, ਪੰਜਾਬ ਵਿੱਚ 6, ਕਰਨਾਟਕ ਵਿੱਚ 4, ਪੱਛਮੀ ਬੰਗਾਲ ਵਿੱਚ 3, ਜਦਕਿ ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼ ਤੇ ਕੇਰਲ ਵਿੱਚ 2 ਮੌਤਾਂ ਹੋਈਆਂ ਨੇ। ਤਾਮਿਲਨਾਡੂ ਵਿੱਚ 3 ਮੌਤਾਂ ਹੋਈਆਂ ਨੇ, 1 ਆਂਧਰਾ ਪ੍ਰਦੇਸ਼, ਬਿਹਾਰ ਤੇ ਹਿਮਾਚਲ ਪ੍ਰਦੇਸ਼ ਵਿੱਚ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਜੇ ਤਬਲੀਗੀ ਜਮਾਤ ਦਾ ਕੇਸ ਨਾ ਆਇਆ ਹੁੰਦਾ ਤਾਂ ਦੇਸ਼ ਵਿੱਚ ਕੋਰੋਨਾ ਦੀ ਸਥਿਤੀ ਵੱਖਰੀ ਹੁੰਦੀ। ਇਕੱਲੇ ਤਬਲੀਗੀ ਜਮਾਤ ਦੇ 21 ਰਾਜਾਂ ਵਿੱਚ ਕੁੱਲ 1,095 ਇਨਫੈਕਟਿਡ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਇਕਜੁੱਟਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨੂੰ ਅਪੀਲ ਕੀਤੀ ਸੀ। ਪ੍ਰਧਾਨ ਮੰਤਰੀ ਦੀ ਅਪੀਲ ਤੇ ਐਤਵਾਰ ਕੱਲ 9:09 ਤੇ ਦੇਸ਼ ਭਰ ਵਿੱਚ ਲੋਕਾਂ ਨੂੰ ਘਰ ਦੀਆਂ ਲਾਈਟਾਂ ਬੰਦ ਕਰਕੇ ਦੀਵੇ, ਮੋਮਬੱਤੀ ਜਾਂ ਟੌਰਚ ਜਗਾਉਣ ਲਈ ਕਿਹਾ ਸੀ। ਦੇਸ਼ ਭਰ ਵਿੱਚ ਲੋਕਾਂ ਨੇ ਪ੍ਰਧਾਨ ਮੰਤਰੀ ਦੀ ਇਸ ਅਪੀਲ ਨੂੰ ਮੰਨਿਆ ਵੀ, ਪਰ ਕੁੱਝ ਲੋਕਾਂ ਨੇ ਇਸ ਦਾ ਤਾਂ ਮਨੋ ਮਜ਼ਾਕ ਹੀ ਬਣਾ ਦਿੱਤਾ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਨੌਜਵਾਨ ਮੂੰਹ ਨਾਲ ਅੱਗ ਕੱਢਦੇ ਹੋਏ ਕਲਾਬਾਜ਼ੀ ਦਿਖਾ ਰਿਹਾ ਹੈ। ਦੱਸਿਆ ਜਾ ਰਿਹਾ ਕਿ ਵੀਡੀਓ ਰਾਤ 9 ਦੀਵੇ ਜਗਾਉਣ ਦੇ ਸਮੇਂ ਦੀ ਹੈ, ਜਿਸ ਵਿੱਚ ਮੂੰਹ ਨਾਲ ਅੱਗ ਦੀ ਕਲਾਬਾਜ਼ੀ ਕਰਨ ਤੇ ਨੌਜਵਾਨ ਦਾ ਚਿਹਰਾ ਹੀ ਝੁਲਸ ਗਿਆ। ਇਸ ਦਰਮਿਆਨ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹੇ ਦੀ ਭਾਜਪਾ ਮਹਿਲਾ ਮੋਰਚੇ ਦੀ ਜ਼ਿਲ੍ਹਾ ਪ੍ਰਧਾਨ ਮੰਜੂ ਤਿਵਾੜੀ ਨੇ ਕੋਰੋਨਾ ਨੂੰ ਭਜਾਉਣ ਲਈ ਹਵਾਈ ਫਾਇਰ ਕੀਤੇ। ਇਸਦਾ ਵੀਡੀਓ ਵੀ ਮੰਜੂ ਨੇ ਫੇਸਬੁੱਕ ਤੇ ਪੋਸਟ ਕੀਤਾ, ਜਿਸ ਨੂੰ ਕਈ ਲੋਕਾਂ ਨੇ ਸ਼ੇਅਰ ਵੀ ਕੀਤਾ ਤੇ ਵੀਡੀਓ ਵਾਇਰਲ ਹੋ ਗਿਆ ਹੈ। ਉਹਨਾਂ ਨੇ ਬਾਅਦ ਵਿੱਚ ਆਪਣੀ ਹਰਕਤ ਲਈ ਮਾਫ਼ੀ ਮੰਗੀ ਹੈ। ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਿਹਾ ਜਿਸ ਵਿੱਚ ਮੰਜੂ ਤਿਵਾੜੀ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਵਿਰੁੱਧ ਜੰਗ ਵਿੱਚ ਨਰਿੰਦਰ ਮੋਦੀ ਸਰਕਾਰ ਨੇ ਅੱਜ ਵੱਡਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਬੈਠਕ ਵਿੱਚ ਫੈਸਲਾ ਲਿਆ ਗਿਆ ਕਿ ਸਾਰੇ ਸੰਸਦ ਮੈਂਬਰਾਂ ਦੀ ਤਨਖਾਹ ਵਿੱਚ ਇੱਕ ਸਾਲ ਲਈ 30% ਕਟੌਤੀ ਕੀਤੀ ਗਈ ਹੈ। ਸੰਸਦ ਮੈਂਬਰਾਂ ਦੀ ਇਸ ਤਨਖਾਹ ਦਾ ਇਸਤੇਮਾਲ ਕੋਰੋਨਾ ਵਾਇਰਸ ਨਾਲ ਲੜਨ ਲਈ ਕੀਤਾ ਜਾਵੇਗਾ। ਕੈਬਨਿਟ ਦੇ ਇਸ ਫੈਸਲੇ ਮਗਰੋਂ ਪ੍ਰਧਾਨ ਮੰਤਰੀ, ਮੰਤਰੀਆਂ ਅਤੇ ਰਾਜ ਮੰਤਰੀਆਂ ਦੀ ਤਨਖਾਹ ਵਿੱਚ 30% ਦੀ ਕਟੌਤੀ ਹੋ ਜਾਵੇਗੀ। ਇਸ ਤੋਂ ਇਲਾਵਾ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਰਾਜਪਾਲ ਵੀ ਇੱਕ ਸਾਲ ਤੱਕ ਆਪਣੀ ਤਨਖਾਹ ਵਿੱਚ 30% ਦਾ ਘਾਟਾ ਲੈਣਗੇ। ਪੰਜਾਬ ਵਿੱਚ ਰੋਪੜ, ਕਪੂਰਥਲਾ, ਮੋਹਾਲੀ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਅੱਜ 5 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਨਾਲ ਪੰਜਾਬ ਵਿੱਚ ਕੁੱਲ ਕੇਸ 77 ਹੋ ਗਏ ਨੇ। 4 ਕੇਸ ਪਿਛਲੇ ਮਹੀਨੇ ਨਵੀਂ ਦਿੱਲੀ ਵਿੱਚ ਤਬਲੀਗੀ ਜਮਾਤ ਦੀ ਇਕੱਤਰਤਾ ਨਾਲ ਜੁੜੇ ਹੋਏ ਨੇ ਜੋ ਪੋਜ਼ਿਟਿਵ ਕੀਤੇ ਗਏ ਹਨ। ਕੋਵਿਡ ਬਿਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਵਿੱਚ ਮੂਹਰਲੀਆਂ ਸਫਾਂ 'ਚ ਲੜਾਈ ਲੜ ਕੇ ਮਨੁੱਖੀ ਸਭਿਅਤਾ ਦੀ ਰਾਖੀ ਲਈ ਕੰਮ ਕਰ ਰਹੇ ਡਾਕਟਰੀ ਅਮਲੇ, ਸਫਾਈ ਕਰਮੀਆਂ ਅਤੇ ਪੁਲਿਸ ਫੋਰਸ ਦੇ ਜਵਾਨਾਂ ਦਾ ਸ਼ੁਕਰਾਨਾ ਕਰਨ ਲਈ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਅੱਜ ਬਠਿੰਡਾ ਵਿਖੇ ਉਹਨਾਂ ਦੇ ਵਿਚਕਾਰ ਪਹੁੰਚੇ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਹ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਗਾਰਡ ਆਫ ਆਨਰ ਹੋਵੇਗਾ ਜਦੋਂ ਪੁਲਿਸ ਨੇ ਸਾਡੇ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਨੂੰ ਸਲਾਮੀ ਦੇ ਕੇ ਉਹਨਾਂ ਦਾ ਸਤਿਕਾਰ ਕੀਤਾ। ਇਸ ਮੌਕੇ ਡਾਕਟਰੀ ਅਮਲੇ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਗਾਰਡ ਆਫ ਆਨਰ ਬਹਾਦਰਾਂ ਵਿੱਚੋਂ ਬਹਾਦਰ ਅਤੇ ਖਾਸ ਰੁਤਬਾ ਰੱਖਦੀਆਂ ਸ਼ਖਸੀਅਤਾਂ ਨੂੰ ਦਿੱਤਾ ਜਾਂਦਾ ਹੈ ਅਤੇ ਅੱਜ ਬਠਿੰਡਾ ਵਿੱਚ ਸਾਡੇ ਡਾਕਟਰੀ ਸਟਾਫ ਵੱਲੋਂ ਕੋਰੋਨਾ ਖਿਲਾਫ਼ ਲੜਾਈ ਵਿੱਚ ਵਿਖਾਈ ਜਾ ਰਹੀ ਬਹਾਦਰੀ ਅਤੇ ਹੌਸਲੇ ਲਈ ਉਹਨਾਂ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਭਰ ਵਿੱਚ ਡਾਕਟਰਾਂ ਦਾ ਧੰਨਵਾਦ ਕਰਨ ਦਾ ਇਹ ਤਰੀਕਾ ਦੁਹਰਾਇਆ ਜਾਣਾ ਚਾਹੀਦਾ ਹੈ ਤਾਂ ਜੋ ਅਸੀਂ ਸਾਡੇ ਇਹਨਾਂ ਯੋਧਿਆਂ ਦਾ ਸਨਮਾਨ ਕਰ ਸਕੀਏ। ਪਰ ਉਧਰ ਡਾਕਟਰਾਂ ਨੇ ਦੱਸਿਆ ਕਿ ਹਸਪਤਾਲ ਵਿੱਚ ਗਲਵਸ, ਮਾਸਕ ਤੇ ਕਿੱਟ ਪੂਰੀ ਤਰ੍ਹਾਂ ਨਾਲ ਮੌਜੂਦ ਨਹੀਂ ਹਨ। ਜੇਕਰ ਕੋਈ ਕੋਰੋਨਾ ਪੀੜਤ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਆ ਵੀ ਜਾਂਦਾ ਹੈ ਤਾਂ ਉਸਦਾ ਇਲਾਜ ਕਰਨਾ ਕਾਫੀ ਮੁਸ਼ਕਲ ਹੈ। ਇਸ ਲਈ ਮਨਪ੍ਰੀਤ ਬਾਦਲ ਤੋਂ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਡਾਕਟਰਾਂ ਦੀ ਸੇਫਟੀ ਲਈ ਹਰ ਚੀਜ਼ ਦਾ ਪ੍ਰਬੰਧ ਕੀਤਾ ਜਾਵੇ। ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਅੰਦਰ ਨੋਵਲ ਕੋਰੋਨਾ ਵਾਇਰਸ ਕਰਕੇ ਕਰਫਿਊ ਤੇ ਤਾਲਾਬੰਦੀ ਜੂਨ ਤੱਕ ਵੱਧ ਸਕਦੀ ਹੈ। ਉਹਨਾਂ ਕਿਹਾ ਕਿ ਜਦੋਂ ਵੀ ਦੇਸ਼ ਵਿੱਚ ਕਰਫਿਊ ਹਟੇਗਾ ਉਸ ਤੋਂ 15 ਦਿਨ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚੋਂ ਕਰਫਿਊ ਹਟਾਉਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸੰਬੰਧੀ ਸਾਰੀ ਤਿਆਰੀ ਕਰ ਲਈ ਹੈ। ਜੋ ਦਾਲਾਂ ਦੀ ਕਮੀ ਸੀ ਉਹ ਰਾਜਸਥਾਨ ਤੋਂ ਮੰਗਵਾ ਲਈਆਂ ਗਈਆਂ ਨੇ। ਉਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਤਿਆਰੀ ਰੱਖਣ ਦੀ ਗੱਲ ਆਖੀ ਹੈ। ਉਹਨਾਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਵੀ ਕੀਤੀ। ਲੁਧਿਆਣਾ ਤੋਂ ਲੋਕ ਸਭਾ ਮੈਂਬਰ ਬਿੱਟੂ ਨੂੰ ਵੀ ਕੋਰੋਨਾ ਵਾਇਰਸ ਦਾ ਸ਼ੱਕ ਹੋਣ ਕਰਕੇ 14 ਦਿਨ ਦਿੱਲੀ ਵਿਖੇ ਆਪਣੇ ਸਰਕਾਰੀ ਘਰ ਵਿੱਚ ਪਰਿਵਾਰ ਤੋਂ ਵੱਖਰਾ ਇਕਾਂਤਵਾਸ ਵਿੱਚ ਰਹਿਣਾ ਪਿਆ ਸੀ। ਇਹ ਖੁਲਾਸਾ ਕਰਦਿਆਂ ਬਿੱਟੂ ਨੇ ਕਿਹਾ ਕਿ ਰਾਜਸਥਾਨ ਤੋਂ ਲੋਕ ਸਭਾ ਮੈਂਬਰ ਰਾਣਾ ਦੁਸ਼ਯੰਤ ਸਿੰਘ ਗਾਇਕਾ ਕਨਿਕਾ ਕਪੂਰ ਦੀ ਪਾਰਟੀ ਵਿੱਚ ਜਾ ਕੇ ਆਏ ਸਨ, ਜਿਨ੍ਹਾਂ ਦਾ ਇੱਕ ਸੁਰੱਖਿਆ ਕਰਮੀ ਉਹਨਾਂ ਦੀ ਗੱਡੀ ਵਿੱਚ ਵੀ ਸਵਾਰ ਹੋ ਗਿਆ ਸੀ, ਜਿਸ ਕਰਕੇ ਉਹਨਾਂ ਨੇ ਆਪਣੇ ਆਪ ਹੀ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਮੁੱਖ ਮੰਤਰੀ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਨੂੰ ਦੱਸ ਕੇ ਘਰ ਵਿੱਚ ਇਕਾਂਤਵਾਸ ਵਿੱਚ ਰਹਿਣ ਨੂੰ ਠੀਕ ਸਮਝਿਆ, ਪਰ ਪ੍ਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਠੀਕ ਹੈ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਦੇਸ਼ ਦੇ ਲੋਕਾਂ ਨੂੰ ਕੋਰੋਨਾ ਨਾਲ ਲੜਾਈ ਜੂਨ ਤੱਕ ਲੜਨੀ ਪੈ ਸਕਦੀ ਹੈ। ਉਧਰ ਕੋਰੋਨਾ ਵਾਇਰਸ ਪੋਜ਼ਿਟਿਵ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਨੂੰ ਆਖਿਰਕਾਰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਕਨਿਕਾ ਕਪੂਰ ਦਾ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਉਸਨੂੰ ਛੁੱਟੀ ਦੇ ਦਿੱਤੀ ਗਈ ਹੈ। ਕੋਰੋਨਾ ਵਾਇਰਸ ਦੇ ਸੰਕਰਮਣ ਦੀ ਪੁਸ਼ਟੀ ਹੋਣ ਤੋਂ ਬਾਅਦ ਕਨਿਕਾ ਪਿਛਲੇ 20 ਦਿਨਾਂ ਤੋਂ ਲਖਨਊ ਦੇ ਸੰਜੇ ਗਾਂਧੀ PGI ਹਸਪਤਾਲ ਵਿੱਚ ਦਾਖਲ ਸੀ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਭਾਰਤ ਭੂਸ਼ਣ ਆਸ਼ੂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਕਣਕ ਦੀ ਜਿਣਸ ਦੀ ਖਰੀਦ ਲਈ 1820 ਤੋਂ ਮੰਡੀਆਂ ਦੀ ਗਿਣਤੀ ਵਧਾ ਕੇ 4000 ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਹਰੇਕ ਮੰਡੀ ਨਾਲ 3 ਤੋਂ 4 ਪਿੰਡਾਂ ਦੇ ਕਿਸਾਨਾਂ ਨੂੰ ਜੋੜਿਆ ਜਾਵੇਗਾ। ਆਸ਼ੂ ਨੇ ਕਿਹਾ ਕਿ ਕਿਸਾਨਾਂ ਨੂੰ ਹੋਲੋਗ੍ਰਾਮ ਲਗਾ ਰਹੇ ਦਿਨਾਂ ਦੀ ਵੰਡ ਕਰਕੇ ਮੰਡੀ ਵਿੱਚ ਜਿਣਸ ਲਿਆਉਣ ਲਈ ਕਿਸਾਨਾਂ ਨੂੰ ਵਾਰੀ ਦੀ ਵੰਡ ਕਰਨ ਲਈ ਨੰਬਰ ਜਾਰੀ ਕਰਾਂਗੇ। ਉਹਨਾਂ ਕਿਹਾ ਕਿ ਸਮਾਜਿਕ ਦੂਰੀ ਬਣਾਉਣ ਦੇ ਮਕਸਦ ਨਾਲ ਕਿਸਾਨਾਂ ਨੂੰ ਜਿਹੜੇ ਦਿਨ ਮੰਡੀ ਵਿੱਚ ਆਉਣ ਲਈ ਆਖਿਆ ਜਾਵੇਗਾ ਉਹ ਉਸੇ ਦਿਨ ਮੰਡੀ ਵਿੱਚ ਜਿਣਸ ਲੈ ਕੇ ਆਉਣਗੇ। ਕੋਰੋਨਾ ਮਹਾਮਾਰੀ ਕਾਰਨ ਜਿੱਥੇ ਪੁਲਿਸ ਦਾ ਸਖ਼ਤ ਪਹਿਰਾ ਚਾਰ ਚੁਫੇਰੇ ਨਜ਼ਰ ਆ ਰਿਹਾ ਹੈ, ਉੱਥੇ ਪੁਲਿਸ ਦੇ ਪ੍ਰਬੰਧਾਂ ਨੂੰ ਛਿੱਕੇ ਟੰਗਦਿਆਂ ਸਮਾਜ ਵਿਰੋਧੀ ਅੰਸਰਾਂ ਵੱਲੋਂ ਬੇਖੌਫ ਹੋ ਕੇ ਗੋਲੀਆਂ ਚਲਾਉਣ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ। ਅਜਿਹਾ ਹੀ ਇੱਕ ਮਾਮਲਾ ਥਾਣਾ ਜੰਡਿਆਲਾ ਗੁਰੂ ਅਧੀਨ ਪਿੰਡ ਦੇ ਪਿੰਡ ਜਾਣੀਆਂ ਵਿੱਚ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਪਿੰਡ ਦੇ ਸਰਪੰਚ ਸਿਕੰਦਰਬੀਰ ਸਿੰਘ ਸਮੇਤ ਉਸਦੇ ਸਾਥੀ ਸਾਹਿਬ ਸਿੰਘ ਨੂੰ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਚਲਾ ਕੇ ਜ਼ਖਮੀ ਕਰ ਦਿੱਤਾ। ਗੋਲੀ ਸਰਪੰਚ ਸਿਕੰਦਰਬੀਰ ਸਿੰਘ ਦੀ ਲੱਤ ਵਿੱਚ ਵੱਜੀ, ਜਦਕਿ ਉਸਦੇ ਸਾਥੀ ਸਾਹਿਬ ਸਿੰਘ ਦੇ ਪੈਰ ਵਿੱਚ ਲੱਗਣ ਨਾਲ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਪਿੰਡ ਵਾਸੀਆਂ ਨੇ ਬਹਾਦਰੀ ਵਿਖਾਉਂਦਿਆਂ ਦੋਵਾਂ ਹਮਲਾਵਰਾਂ ਨੂੰ ਕਾਬੂ ਕਰ ਲਿਆ। ਉਹਨਾਂ ਮੁਤਾਬਕ ਕਾਬੂ ਕੀਤੇ ਹਮਲਾਵਰ ਨਸ਼ੇੜੀ ਤੇ ਨਸ਼ਾ ਵਪਾਰੀ ਦੱਸੇ ਜਾ ਰਹੇ ਨੇ। ਪੁਲਿਸ ਸੂਤਰਾਂ ਮੁਤਾਬਕ ਪਿੰਡ ਵਾਸੀਆਂ ਵੱਲੋਂ ਗ੍ਰਿਫ਼ਤਾਰ ਕੀਤੇ ਹਮਲਾਵਰਾਂ ਦੀ ਪਛਾਣ ਸ਼ੇਖਪੁਰਾ ਮੁਹੱਲਾ ਜੰਡਿਆਲਾ ਵਾਸੀ ਕਿਸ਼ਨਾ ਅਤੇ ਘੁੱਦਾ ਵਜੋਂ ਹੋਈ ਹੈ। ਪੁਲਿਸ ਰਿਕਾਰਡ ਮੁਤਾਬਕ ਦੋਵੇਂ ਅਪਰਾਧਿਕ ਵਿੱਤੀ ਵਾਲੇ ਦੱਸੇ ਜਾ ਰਹੇ ਨੇ। ਅੱਜ ਪਿੰਡ ਵਾਸੀਆਂ ਵੱਲੋਂ ਪਿੰਡ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਅਤੇ ਪਿੰਡ ਵਿੱਚ ਹਰ ਆਉਣ ਜਾਣ ਵਾਲੇ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਿੰਡ ਵਾਸੀਆਂ ਵੱਲੋਂ ਇਹ ਫੈਸਲਾ ਪਿੰਡ ਜਾਣੀਆਂ DSP ਜੰਡਿਆਲਾ ਸਰਦਾਰ ਗੁਰਿੰਦਰਬੀਰ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਕੀਤਾ ਗਿਆ ਹੈ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
RR, our home and appliances, jahan aapko milti hai exceptional customer service aur lowest price hamesha. Brampton, Etobicoke, Stony Creek, yeah, London. Kisi bhi location par aaiye aur chuniye apni pasand ke brand new and open box appliances. Call 416-792-0877.
Hum hai our. Tusi daan te jaake mera cheta hi bhula liya.
Oh, sohneyo, main te aundiye dome case handover kar dete si. Macro Global wale Seema Biana hora nu.
Acha. ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 to 6 months ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟਾਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਰੀਅਲ ਮੌਰਗੇਜ ਐਸੋਸੀਏਟਸ ਦੇ ਨਾਲ ਕੰਮ ਕਰਦੇ ਸੋਨੀਆ ਢਿੱਲੋਂ, ਕੀ ਤੁਸੀਂ ਫਰਸਟ ਮੌਰਗੇਜ, ਸੈਕੰਡ ਮੌਰਗੇਜ ਜਾਂ ਪ੍ਰਾਈਵੇਟ ਮੌਰਗੇਜ ਲੈਣਾ ਚਾਹੁੰਦੇ ਹੋ? ਕੀ ਤੁਸੀਂ ਸੈਲਫ ਇੰਪਲੋਇਡ ਹੋ ਜਾਂ ਫਿਰ ਤੁਹਾਡਾ ਕ੍ਰੈਡਿਟ ਠੀਕ ਨਹੀਂ ਹੈ, ਜਾਂ ਤੁਸੀਂ ਬੈਂਕਰਪਸੀ ਕੀਤੀ ਹੈ, ਜਾਂ ਫਿਰ ਨਵੇਂ ਕੈਨੇਡਾ ਦੇ ਵਿੱਚ ਆਏ ਹੋ ਤੇ ਤੁਹਾਨੂੰ ਮੌਰਗੇਜ ਲੈਣ ਵਿੱਚ ਪਰੇਸ਼ਾਨੀ ਹੋ ਰਹੀ ਹੈ, ਕੀ ਤੁਹਾਨੂੰ ਪ੍ਰਾਈਵੇਟ ਸੈਕੰਡ ਮੌਰਗੇਜ ਪ੍ਰਾਪਰਟੀ ਦੇ ਉੱਤੇ ਜਾਂ ਫਿਰ ਲੋਨ ਪ੍ਰਾਪਰਟੀ ਦੇ ਉੱਤੇ ਚਾਹੀਦਾ ਹੈ ਜਿਸ ਦੇ ਵਿੱਚ ਕੋਈ ਕ੍ਰੈਡਿਟ ਚੈੱਕ, ਕੋਈ ਇਨਕਮ ਤੇ ਕੋਈ ਐਪਲੀਕੇਸ਼ਨ ਨਹੀਂ ਕੀਤੀ ਜਾਂਦੀ? ਸੋਨੀਆ ਢਿੱਲੋਂ ਬਹੁਤ ਸਾਰੇ ਬੈਂਕਸ ਅਤੇ ਪ੍ਰਾਈਵੇਟ ਲੈਂਡਰਸ ਨਾਲ ਕੰਮ ਕਰਦੇ ਹੋਣ ਕਰਕੇ ਤੁਹਾਨੂੰ ਘੱਟ ਤੋਂ ਘੱਟ ਰੇਟ ਦਿਵਾਉਣਗੇ। ਜੇ ਤੁਹਾਨੂੰ ਬੈਂਕ ਕਰ ਦਿੰਦੀ ਹੈ ਨਾ, ਤਾਂ ਸੋਨੀਆ ਢਿੱਲੋਂ ਕਰਨਗੇ ਹਾਂ। ਇੱਕ ਹੀ ਨਾਮ ਯਾਦ ਰੱਖੋ, ਸੋਨੀਆ ਢਿੱਲੋਂ, ਨੰਬਰ 647-308-1255।
ਕਿਸੇ ਵੀ ਕਿਸਮ ਦੇ ਟ੍ਰੇਲਰ ਜਾਂ ਫਿਰ ਡੰਪ ਟਰੱਕ ਦੇ ਲੋਨ ਲੈਣ ਲਈ ਹਮੇਸ਼ਾ ਚੇਤੇ ਰੱਖੋ ਇੱਕੋ ਇੱਕ ਨਾਮ, ਕਿੰਗ ਟਰੱਕ ਲੋਨ ਐਂਡ ਲੀਜ਼ਿੰਗ। ਤੁਸੀਂ ਟਰੱਕ ਟ੍ਰੇਲਰਾਂ ਨੂੰ ਘੱਟ ਤੋਂ ਘੱਟ ਰੇਟ ਤੇ ਵੀ ਫਾਈਨੈਂਸ ਕਰਵਾ ਸਕਦੇ ਹੋ। ਹਮੇਸ਼ਾ ਇੱਕੋ ਨੰਬਰ ਯਾਦ ਰੱਖੋ, 6475014385, ਯਾਨੀ 647-501-4385, ਜਾਂ ਫਿਰ ਉਹ ਸਾਡੀ ਲੋਕੇਸ਼ਨ 1940 ਸਟੀਲਸ ਐਵਨਿਊ ਈਸਟ, ਯੂਨਿਟ ਨੰਬਰ 102, ਬ੍ਰੈਂਪਟਨ ਦੇ ਵਿੱਚ, ਕਿੰਗ ਟਰੱਕ ਲੋਨ ਐਂਡ ਲੀਜ਼ਿੰਗ।
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ punjabipost.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ 'ਤੇ ਤੁਸੀਂ ਜਾ ਸਕਦੇ ਹੋ ਔਰ ਹੋਰ ਇਨਫੋਰਮੇਸ਼ਨ, ਹੋਰ ਖਬਰਾਂ ਪੜ੍ਹਨੀਆਂ ਨੇ ਤੁਸੀਂ ਇਸ ਵੈਬਸਾਈਟ ਤੋਂ ਪੜ੍ਹ ਸਕਦੇ ਹੋ। punjabipost.ca punjabipost.ca ਸਾਡੀ ਵੈਬਸਾਈਟ ਹੈ। ਔਰ ਦੱਸਦੀ ਕਿ ਅਗਰ ਤੁਸੀਂ ਇੱਕ ਘਰ ਹੈ ਸਾਡੇ ਪਾਸ ਨਾਇਗਰਾ ਫਾਲ ਦੇ ਏਰੀਏ ਦੇ ਵਿੱਚ, ਉਹਦੀ ਵੈਸੇ ਫਰਾਈਡੇ ਦੀ ਕਲੋਜ਼ਿੰਗ ਸੀਗੀ, ਬਾਇਰ ਵੱਲੋਂ ਉਹਨੇ ਕਲੋਜ਼ਿੰਗ ਐਕਸਟੈਂਡ ਕਰਵਾਈ ਹੋਈ ਹੈ ਇਸ ਆਉਣ ਵਾਲੇ ਫਰਾਈਡੇ ਤੱਕ। $396,000 ਦਾ ਇਹ ਘਰ ਹੈ, ਟਾਊਨ ਹਾਊਸ ਹੈ, ਅਤੇ ਜੇਕਰ ਮੈਂ ਸ਼ੁੱਕਰਵਾਰ ਵਾਲੇ ਦਿਨ ਦੀ ਅਨਾਊਂਸਮੈਂਟ ਕੀਤੀ ਸੀਗੀ, 3 ਬਾਇਰਸ ਜਿਹੜੇ ਇਸ ਨੂੰ ਬਾਏ ਕਰਨਾ ਚਾਹੁੰਦੇ ਸਨ, ਪਰ ਮੌਰਗੇਜ ਦੇ ਲਈ 15 ਦਿਨ ਲੱਗਦੇ ਆ ਘੱਟੋ ਘੱਟ, ਹਫ਼ਤੇ ਤੋਂ ਉੱਤੇ ਕੋਈ ਵੀ ਮੌਰਗੇਜ ਪ੍ਰੋਵਾਈਡਰ ਨੇ ਫਰਾਈਡੇ ਤੱਕ ਮੌਰਗੇਜ ਦੇਣ ਦੀ ਤਾਂ ਵਾਅਦਾ ਨਹੀਂ ਕੀਤਾ। ਸੋ ਇਸ ਲਈ ਅਗਰ ਤੁਸੀਂ ਕੈਸ਼ ਕਲੋਜ਼ ਕਰਾ ਸਕਦੇ ਹੋ, ਤੁਸੀਂ $40,000-50,000 ਸੇਵ ਕਰਵਾ ਸਕਦੇ ਹੋ, ਬਾਅਦ ਦੇ ਵਿੱਚ ਤੁਸੀਂ ਇਹਨੂੰ ਰੀਫਾਈਨੈਂਸ ਕਰਵਾ ਸਕਦੇ ਹੋ। ਰੀਫਾਈਨੈਂਸ ਵੀ ਤੁਸੀਂ ਜਿਹੜਾ ਡਾਊਨ ਦੇਣਾ ਉਹਦਾ ਵੀ ਕਾਫੀ ਪੈਸਾ ਵਿੱਚੋਂ ਵਾਪਸ ਕੱਢ ਸਕਦੇ ਹੋ ਕਿਉਂਕਿ ਇਹਦੀ ਅਪਰੇਜ਼ਲ ਵੈਲਿਊ ਲਗਭਗ 4.25 4.35 40 ਤੱਕ ਹੋਵੇਗੀ ਅਤੇ ਜਿਹੜਾ ਤੁਸੀਂ ਡਾਊਨ ਦੇਣਾ ਉਹ ਵੀ ਤੁਸੀਂ ਕੱਟ ਸਕਦੇ ਹੋ। ਸੋ ਇਹਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ 416-975-5000 396,000 ਡਾਲਰ ਪ੍ਰਾਈਸ ਹੈ ਔਰ ਇਸ ਹਫਤੇ ਦੇ ਵਿੱਚ ਅਗਰ ਤੁਸੀਂ ਜੇ ਕਲੋਜ਼ ਕਰਾਉਣਾ ਜੇ ਫਿਰ ਚਾਹੁੰਦੇ ਹੋ ਕਿ ਸਾਨੂੰ ਐਕਸਟੈਂਸ਼ਨ ਚਾਹੀਦੀ ਹੈ ਤਾਂ ਫਿਰ 5,000 ਡਾਲਰ ਅਗਲੇ ਹਫਤੇ ਦੀ ਐਕਸਟੈਂਸ਼ਨ ਦਾ ਲੱਗੇਗਾ। ਸੋ ਇਸ ਹਫਤੇ ਤੁਸੀਂ ਇਸ ਨੂੰ ਕਲੋਜ਼ ਕਰਵਾ ਸਕਦੇ ਹੋ ਅਤੇ ਬਾਅਦ ਦੇ ਵਿੱਚ ਰੀਫਾਈਨੈਂਸ ਕਰਵਾ ਸਕਦੇ ਹੋ ਔਰ ਤੁਹਾਡਾ ਜਿਹੜਾ ਡਾਊਨ ਦਿੱਤਾ ਉਹ ਵੀ ਨਿਕਲ ਆਵੇਗਾ ਰੀਫਾਈਨੈਂਸ ਕਰਾਉਣ ਵੇਲੇ। ਅਤੇ ਤੁਸੀਂ ਮੈਨੂੰ ਕਾਲ ਕਰ ਲਿਓ 416-970-5005 416-970-5005 ਦੋ ਜਣੇ ਰਲ ਕੇ ਲੈ ਸਕਦੇ ਨੇ ਔਰ ਉਸ ਤੋਂ ਬਾਅਦ ਰੀਫਾਈਨੈਂਸ ਕਰਾ ਸਕਦੇ ਨੇ। ਵਧੀਆ ਪ੍ਰੋਪਰਟੀ ਹੈ, ਨਾਗਰਾ ਫਾਲ ਦੇ ਏਰੀਏ ਦੇ ਵਿੱਚ ਹੈ, ਥੋਰਲ ਦੇ ਵਿੱਚ ਔਰ 3 ਬੈਡਰੂਮ ਦਾ ਫਰੀ ਹੋਲਡ 1400 ਸਕੁਏਅਰ ਫੁੱਟ ਦਾ ਘਰ ਹੈ ਇਹ ਔਰ ਰੈਡੀ ਹੈ, ਬਣ ਕੇ ਤਿਆਰ ਹੈ। 416-970-5005 ਮੇਰਾ ਨੰਬਰ ਹੈ, 416-970-5005 ਮੇਰਾ ਨੰਬਰ ਹੈ ਔਰ ਇਸ ਨੰਬਰ ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਹੈ। ਸੋ ਜਿੱਥੇ ਅਸੀਂ ਇੰਡੀਆ ਦੀਆਂ ਗੱਲਾਂ ਕਰਦੇ ਹਾਂ, ਇੰਡੀਆ ਦੇ ਵਿੱਚ ਇਸ ਸਮੇਂ ਜਿਹੜੀਆਂ ਫਲਾਈਟ ਆ ਰਹੀ ਹੈ, ਮੈਨੂੰ ਹੁਣੇ ਹੀ ਇੱਕ ਲੰਮੀ ਚੌੜੀ ਟੈਕਸਟ ਮੈਸੇਜ ਆਇਆ ਗੋਆ ਤੋਂ, ਇੱਕ ਪੈਸੰਜਰ ਜਿਹੜਾ ਬੈਠਿਆ ਸੀਗਾ ਔਰ ਗੋਆ ਤੋਂ ਲੈ ਕੇ ਦਿੱਲੀ ਤੱਕ ਆਉਣ ਦਾ ਸਫ਼ਰ 24 ਘੰਟੇ ਦਾ ਸਫ਼ਰ ਉਹਨਾਂ ਲਿਖਿਆ ਕਿ ਕਹਿੰਦੇ ਵੀ ਬੜੀ ਲੰਮੀ ਕਹਾਣੀ ਹੈ, ਅਸੀਂ ਗੋਆ ਤੋਂ ਦਿੱਲੀ, ਗੋਆ ਟੂ ਬੋਂਬੇ ਇੱਕ ਫਿਲਮ ਆਈ ਸੀ, ਉਹ ਕਹਿੰਦੇ ਗੋਆ ਟੂ ਡੇਲੀ ਵੀ ਇੱਕ ਤਰ੍ਹਾਂ ਦੀ ਫਿਲਮ ਹੀ ਬਣਨ ਵਾਲੀ ਹੈ, ਜਿਹੜਾ ਉਹਨਾਂ ਨੇ ਡਿਟੇਲ ਮੈਨੂੰ ਭੇਜਿਆ। ਹੁਣ ਮੈਨੂੰ ਪੜ੍ਹਨ ਨੂੰ ਹੀ ਉਹ ਸਾਰੀ ਐਡੀ ਲੰਮੀ ਈਮੇਲ ਹੈ ਕਿ ਪੜ੍ਹਨ ਨੂੰ ਮੈਨੂੰ 10 ਮਿੰਟ ਉਸ ਨੂੰ ਲੱਗਣਗੇ। ਪਰ ਜਿਸ ਤਰ੍ਹਾਂ ਕਾਰਪੋਰੇਟ ਫਲਾਈਟਸ ਵਾਲਿਆਂ ਨੇ ਬਿਹੇਵ ਕੀਤਾ, ਟ੍ਰੀਟ ਕੀਤਾ, ਉਹਨਾਂ ਨੂੰ ਗੋਆ ਤੱਕ ਲੈ ਕੇ ਗਏ, ਗੋਆ ਤੋਂ ਦਿੱਲੀ ਤੱਕ ਲੈ ਕੇ ਆਏ, ਅਤੇ ਫਿਰ ਉਹ ਇੱਕ ਲੰਮੀ ਚੌੜੀ ਕਹਾਣੀ ਦੱਸਦੇ ਆ। ਤੁਹਾਨੂੰ ਪਤਾ ਫਿਰ ਅੱਗੇ ਆ ਕੇ ਇੱਕ ਫਲਾਈਟ ਆ ਜਿਹੜੀ ਇੰਡੀਆ ਦੀ ਮਿਸ ਕੀਤੀ ਔਰ ਅਗਲੀ ਫਲਾਈਟ ਆ ਜਿਹੜੀ ਪੂਰੀ ਖਚਾ ਖਚ ਭਰੀ, ਅਤੇ ਹੁਣ ਉਹ ਫਲਾਈਟ ਲੰਡਨ ਤੋਂ ਫਿਰ ਹੁਣ ਇੱਥੇ ਕੈਨੇਡਾ ਦੇ ਲਈ ਉਹ ਰਵਾਨਾ ਹੋ ਚੁੱਕੇ ਨੇ। ਬਹੁਤ ਸਾਰੇ ਲੋਕ ਨੇ ਹਜੇ ਉਹ ਕਨਫਿਊਜ਼ਨ ਨੇ। ਅੱਛਾ, ਜਿਹੜੀਆਂ ਫੈਮਿਲੀਆਂ ਨੇ, ਜੇ ਕਿਸੇ ਦੇ 5 ਮੈਂਬਰ ਨੇ, 2 ਪੇਰੈਂਟਸ ਨੇ, ਬੱਚਿਆ ਆਪ ਆ, ਇੱਦਾਂ ਦੀਆਂ ਕਈ ਫੈਮਿਲੀਆਂ ਨੇ, ਉਹ ਕਹਿੰਦੇ ਆ ਵੀ ਜੇ ਸਾਨੂੰ ਇਹ ਕਿਹਾ ਗਿਆ ਵੀ ਜੇ ਦਿੱਲੀ ਜਾ ਕੇ ਤੁਹਾਨੂੰ ਕੋਈ ਪੋਜ਼ਿਟਿਵ ਮਾੜਾ ਮੋਟਾ ਕੁਛ ਵੀ ਨਿਕਲਿਆ, ਬੁਖਾਰ ਬਖੂਰ ਹੋਇਆ, ਤਾਂ ਫਿਰ ਤੁਹਾਨੂੰ ਉੱਥੋਂ ਨਹੀਂ ਚੜ੍ਹ ਦੇਣਾ ਹੈਗਾ। ਸੇਮ ਥਿੰਗ ਇੰਗਲੈਂਡ ਤੋਂ, ਕਹਿੰਦੇ ਲੈਟ ਸੇ ਅਸੀਂ 5 ਜਾਣੇ 4,000 ਡਾਲਰ ਦੀ ਟਿਕਟ ਲੈ ਕੇ ਤੁਰਦੇ ਹਾਂ, 3 ਆਲਮੋਸਟ 4,000 ਡਾਲਰ ਨੂੰ ਪੈਂਦੀ ਹੈ ਟਿਕਟ ਸਾਰੀ ਕਰਾ ਕੇ, ਇਹ 4,000 ਡਾਲਰ ਦੀ ਟਿਕਟ ਲੈ ਕੇ ਚੱਲਦੇ ਹਾਂ ਦਿੱਲੀ ਜਾ ਕੇ, ਸਾਡੇ ਕਿਸੇ ਬਜ਼ੁਰਗ ਨੂੰ ਮਾੜਾ ਮੋਟਾ ਬੁਖਾਰ ਨਿਕਲਿਆ, ਉਹਨੂੰ ਲਾ ਤਾ, ਅਤੇ ਉਹਦਾ ਅਸੀਂ ਕੀ ਕਰਾਂਗੇ ਫਿਰ, ਕੀ ਉਹਨੂੰ ਕਿਹਦੇ ਨਾਲ ਇੱਥੇ ਛੱਡਾਂਗੇ, ਕਿਹਦੇ ਕੋਲ ਪਿੱਛੇ ਛੱਡਾਂਗੇ ਅਸੀਂ, ਬੱਚੇ ਨੂੰ ਕੋਈ ਹੋ ਗਿਆ ਬੱਚਾ ਕਿੱਥੇ ਜਾਊਗਾ, ਬੱਚੇ ਨੂੰ ਜੇ ਬੁਖਾਰ ਹੋ ਗਿਆ ਜਾਂ ਬੱਚੇ ਨੂੰ ਕੋਈ ਉਹਨਾਂ ਨੇ ਕਹਿਤਾ ਵੀ ਅਸੀਂ ਨਹੀਂ ਇਹਨੂੰ ਨਹੀਂ ਲੈ ਕੇ ਜਾਣ ਦੇਣਾ ਗਾ, ਅਤੇ ਉਹਨੂੰ ਕਿੱਥੇ ਛੱਡਾਂਗੇ, ਅਤੇ ਫਿਰ ਬਾਕੀ ਨੋਨ ਰਿਫੰਡੇਬਲ ਟਿਕਟਸ ਹੈ। ਅੱਛਾ, ਫਿਰ ਇਹੀ ਗੱਲ ਆ ਕੇ ਲੰਡਨ ਅਪਲਾਈ ਹੁੰਦੀ ਹੈ, ਕਹਿੰਦੇ ਵੀ ਲੰਡਨ ਆ ਕੇ ਫਿਰ ਸਾਡਾ ਕੀ ਬਣੇਗਾ। ਸੋ ਜੇ ਇੰਨੀ ਅਨਸਰਟਨਟੀ ਹੈ ਕਿ ਪਤਾ ਨਹੀਂ ਗਾ ਤੁਹਾਨੂੰ ਕਿ ਜੇ ਤੁਹਾਡੀ ਫੈਮਿਲੀ ਦਾ ਇੱਕ ਮੈਂਬਰ ਨੂੰ ਕਹਿ ਦਿੰਦੇ ਆ ਵੀ ਨਹੀਂ ਅਸੀਂ ਇਸ ਨੂੰ ਜਾਣ ਨਹੀਂ ਦੇਵਾਂਗੇ, ਅਤੇ ਫਿਰ ਉਹਦਾ ਕੀ ਬਣੇਗਾ, ਉਹਨੂੰ ਕਿੱਥੇ ਛੱਡਾਂਗੇ, ਕੀ ਕਰਾਂਗੇ, ਕੀ ਬਾਕੀ ਫੈਮਿਲੀ ਦੇ ਮੈਂਬਰ ਨਾਲ ਰਹਿਣਗੇ, ਜਿਹੜੀ ਟਿਕਟ ਲਈ 4,000 ਡਾਲਰ ਖਰਚਿਆ ਉਹ ਵੀ ਗਿਆ। ਸੋ ਇੱਕ ਵੱਡਾ ਡਰ ਬੈਠ ਗਿਆ ਲੋਕਾਂ ਦੇ ਮਨਾਂ ਅੰਦਰ ਜਿਹੜੇ ਉੱਥੇ ਬੈਠੇ ਨੇ ਕਿ ਇਹ ਕੰਪਲੀਟਲੀ ਅਨਸਰਟੈਨਿਟੀ ਹੈ ਕਿ ਅਸੀਂ ਉੱਥੇ ਪਹੁੰਚ ਪਾਵਾਂਗੇ ਜਾਂ ਨਹੀਂ ਪਹੁੰਚ ਪਾਵਾਂਗੇ। ਇਹਦੇ ਕਰਕੇ ਬਹੁਤੇ ਲੋਕਾਂ ਨੇ ਹੁਣ ਇਸ ਗੱਲ ਨੂੰ ਮੱਦੇਨਜ਼ਰ ਰੱਖ ਲਿਆ ਕਿ 14 ਤਰੀਕ ਦਾ ਲੋਕਡਾਊਨ ਟੁੱਟਣ ਤੋਂ ਬਾਅਦ ਹੀ ਹੈ, 6 ਹੋ ਗਈ ਹੈ, ਡੇਢ ਹਫ਼ਤਾ ਹੋਰ ਉਡੀਕ ਲਿਆ ਜਾਵੇ ਅਤੇ ਲੋਕਡਾਊਨ ਤੋਂ ਬਾਅਦ ਜਦੋਂ ਇੰਡੀਆ ਦਾ ਕਰਫਿਊ ਖੁੱਲ੍ਹੇਗਾ ਉਸ ਤੋਂ ਬਾਅਦ ਹੀ ਉਹ ਅਪਲਾਈ ਕਰਨਾ ਸ਼ੁਰੂ ਕਰਨਗੇ। ਬਹੁਤੇ ਲੋਕਾਂ ਨੇ ਇਹ ਮਨ ਬਣਾ ਲਿਆ, ਪਰ ਬਹੁਤੇ ਲੋਕ ਜਿਹੜੇ ਆਉਣਾ ਚਾਹੁੰਦੇ ਨੇ ਇੱਥੇ ਉਹਨਾਂ ਦੇ ਅੰਦਰ ਬੜੀ ਵੱਡੀ ਇਹ ਸਾਰੀ ਕਨਫਿਊਜ਼ਨ ਹੈ ਇਸ ਸਮੇਂ ਚੱਲ ਰਹੀ ਹੈ ਕਿ ਜੇ ਫੈਮਿਲੀ ਦੇ ਵਿੱਚੋਂ ਕਿਸੇ ਇੱਕ ਨੂੰ ਵੀ ਜਵਾਬ ਦੇ ਤਾ ਤਾਂ ਫਿਰ ਅਸੀਂ ਉਸਦਾ ਕਿਵੇਂ ਪਿੱਛੇ ਉਸ ਨੂੰ ਛੱਡਾਂਗੇ। ਸੋ ਇਹਦੇ ਲਈ ਕੱਲ੍ਹ ਤੱਕ ਹੋਰ ਗੱਲਾਂ ਸਾਡੇ ਤੱਕ ਸਾਹਮਣੇ ਆ ਜਾਣਗੀਆਂ, ਪਰ ਇਸ ਸਮੇਂ ਮੈਂ ਥੋੜ੍ਹੀ ਜਿਹੀ ਗੱਲਬਾਤ ਪਾਕਿਸਤਾਨ ਦੀ ਵੀ ਕਰਾਂਗਾ। ਪਾਕਿਸਤਾਨ ਤੋਂ ਜਿਹੜੀ ਫਲਾਈਟ ਆਈ ਹੈ ਕੱਲ੍ਹ, ਪਾਕਿਸਤਾਨ ਦੇ ਇੱਕ ਮੀਡੀਆ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਉਹਦੇ 2 ਪਾਇਲਟਸ ਨੂੰ ਵੀ ਕੋਵਿਡ-19 ਦੇ ਪੋਜ਼ਿਟਿਵ ਸੀਗੇ, ਪੈਸੰਜਰਾਂ ਦੀ ਤਾਂ ਗੱਲ ਛੱਡੋ। ਸੋ ਪਾਕਿਸਤਾਨ ਤੋਂ ਇੱਕ ਵੱਡੀ ਖਬਰ ਹੈ। ਸਾਜੀਆ ਜੀ ਨੇ ਮੇਰੇ ਨਾਲ ਇਸ ਸਮੇਂ ਸਾਜਾ ਆਵਾਜ਼ ਤੋਂ ਤੁਹਾਨੂੰ ਬੜਾ ਵਧੀਆ ਖਬਰਾਂ ਦਾ ਪ੍ਰੋਗਰਾਮ ਖਬਰਾਂ ਪੇਸ਼ ਕਰਦੇ ਨੇ ਤੁਹਾਡੇ ਲਈ ਔਰ ਉਹ ਥੋੜ੍ਹਾ ਜਿਹਾ ਮੈਨੂੰ ਅਪਡੇਟ ਕਰਨਗੇ ਇਸ ਸਮੇਂ ਪਾਕਿਸਤਾਨ ਦੀ ਕੀ ਸਥਿਤੀ ਹੈ, ਜਿਹੜੇ ਪੈਸੰਜਰ ਇੱਥੇ ਆਏ ਨੇ ਅਤੇ ਜਿਹੜੇ ਆ ਰਹੇ ਨੇ, ਉਹਨਾਂ ਦਾ ਮਸਲਾ ਕਿੱਥੇ ਖੜ੍ਹਾ ਹੈ। ਸਾਜੀਆ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜੀ ਥੈਂਕ ਯੂ ਵੈਰੀ ਮਚ ਸਰ, ਮੈਨੂੰ ਲੈਣ ਵਾਸਤੇ ਕੀ ਹਾਲ ਹੈ ਤੁਹਾਡਾ
ਜੀ? ਹੈਲੋ ਜੀ, ਜੀ ਬਿਲਕੁਲ ਬਿਲਕੁਲ ਠੀਕ ਠਾਕ ਹੈ ਸਾਜੇ ਜੀ। ਇਹ ਕੀ ਇਹ ਖਬਰ ਸਹੀ ਹੈ ਕਿ ਜਿਹੜੇ ਪਾਕਿਸਤਾਨ ਤੋਂ ਜਹਾਜ਼ ਲੈ ਕੇ ਪਾਕਿਸਤਾਨ ਦੇ ਪੈਸੰਜਰ ਨੂੰ ਆਇਆ ਸੀ PIA ਦਾ ਏਅਰ ਫਲਾਈਟ, ਉਹਦੇ ਪਾਇਲਟਸ ਨੂੰ COVID-19 ਪੋਜ਼ਿਟਿਵ ਸੀ?
ਜੀ ਸਰ, ਕੁਛ ਖਬਰਾਂ ਤੇ ਇਸ ਤਰ੍ਹਾਂ ਦੀਆਂ ਆਈਆਂ ਵੀ ਸੀ, ਬਸ ਉਹਨਾਂ ਨੂੰ ਫੌਰਨ ਆਈਸੋਲੇਟ ਕੀਤਾ ਗਿਆ ਔਰ ਉਹਨਾਂ ਦੇਖਿਆ ਜਾ ਰਿਹਾ ਹੁਣ ਕਿ ਜਿਹੜਾ ਹੈ ਕਿੱਥੇ ਖੜੀ ਹੋਈ ਹੈ ਗੱਲ ਜਿਹੜੀ ਹੈ। ਲੇਕਿਨ ਆਈ ਮੀਨ ਆਮ ਰੀਲੀ ਸਰਪ੍ਰਾਈਜ਼ ਕਿ ਅਗਰ ਇਸ ਤਰ੍ਹਾਂ ਦੀ ਗੱਲ ਸੀ ਤਾਂ ਉਹਨਾਂ ਲੋਕਾਂ ਨੇ ਟੈਸਟਿੰਗ ਕਿਉਂ ਨਹੀਂ ਕਰਵਾਈ ਪਾਕਿਸਤਾਨ ਤੋਂ, ਪਾਕਿਸਤਾਨ ਤੋਂ ਹੀ ਕਿਉਂ ਨਹੀਂ ਉਹ ਜਿਹੜਾ ਹੈ ਟੈਸਟ ਕਰਕੇ ਆਪਾਂ ਨਿਕਲੇ ਇਸ ਵਾਸਤੇ, ਕਿਉਂਕਿ ਉੱਥੇ ਮੈਂ ਦੇਖਿਆ ਸੁਣਿਆ ਮੈਂ ਕਈ ਰੀਸੈਂਟਲੀ ਪਾਕਿਸਤਾਨ ਦੇ ਸੁਣਿਆ ਕਿ ਉੱਥੇ ਜਿਹੜੇ ਬਹੁਤ ਜ਼ਿਆਦਾ ਜਾ ਰਹੀ
ਹੈ। ਸਾਜੇ ਜੀ ਆਪਣਾ ਫੋਨ ਥੋੜ੍ਹਾ ਜਿਹਾ ਲਾਗੇ ਕਰ ਲਓ ਮੂੰਹ ਦੇ, ਔਰ ਥੋੜ੍ਹੀ ਜਿਹੀ ਡਿਸਟਰਬੈਂਸ ਥੋੜ੍ਹੀ ਜਿਹੀ ਆ ਰਹੀ ਹੈ ਅਤੇ ਆਵਾਜ਼ ਵੀ ਥੋੜ੍ਹੀ ਜਿਹੀ ਮੱਧਮ ਹੋ ਜਾਂਦੀ ਹੈ, ਥੋੜ੍ਹਾ ਫੋਨ ਨੂੰ ਲਾਗੇ ਕਰ ਲਓ ਪਲੀਜ਼ ਆਪ।
ਜੀ
ਜੀ ਜੀ ਜੀ ਜੀ ਜੀ ਔਰ ਇਸ ਸਮੇਂ ਕਿੰਨੇ ਕੁ
ਲੋਕ ਦੇ ਵਿੱਚ? ਮੈਂ ਕੋਈ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੈਂ ਪਾਕਿਸਤਾਨ ਰੀਸੈਂਟਲੀ ਨਹੀਂ ਗਈ ਹਾਂ, ਲੇਕਿਨ ਮੈਂ ਸੁਣਿਆ ਕਿ ਪਾਕਿਸਤਾਨ ਦੇ ਜਿਹੜੇ ਏਅਰਫੋਰਸ ਨੇ ਉਹਨਾਂ ਉੱਤੇ ਕਾਫੀ ਸਖਤੀ ਕੀਤੀ ਜਾ ਰਹੀ ਹੈ ਔਰ ਕਾਫੀ ਉੱਥੇ ਸਕੈਨਰ ਵਗੈਰਾ ਲਗਾਏ ਹੋਏ ਹਨ। ਬਲਕਿ ਜੋ ਲੋਕ ਟੋਰੋਂਟੋ ਪੀਅਰਸਨ ਏਅਰਪੋਰਟ ਆਏ ਸਨ ਪਾਕਿਸਤਾਨ ਤੋਂ, ਉਹਨਾਂ ਨੂੰ ਬੜੀ ਹੈਰਤ ਹੋਈ ਕਿ ਪਾਕਿਸਤਾਨ ਵਿੱਚ ਉਹ ਸਾਰੀ ਇਤਨੀ ਚੈਕਿੰਗ ਹੈ ਤੇ ਇੱਥੇ ਕੋਈ ਚੈਕਿੰਗ ਏਅਰਪੋਰਟ ਤੇ ਹੁੰਦੀ ਨਹੀਂ ਪਈ। ਤੋ ਦੈਟ ਇਜ਼ ਵਾਈ ਆਮ ਸੋ ਸਰਪ੍ਰਾਈਜ਼ ਕਿ ਜਿਹੜੀਆਂ ਖਬਰਾਂ ਆ ਰਹੀਆਂ ਹਨ ਕਿ ਜਿਹੜੇ ਪਾਇਲਟਸ ਨੇ ਔਰ ਉਹਨਾਂ ਨੂੰ ਤੇ ਉਹਨਾਂ ਨੂੰ ਮਤਲਬ ਏਅਰਪੋਰਟ ਤੋਂ ਜਿਹੜੇ ਉਹ ਪਾਸ ਕੀਤੇ ਤੇ ਉਹਨਾਂ ਨੂੰ ਚੈੱਕ ਨਹੀਂ ਕੀਤਾ ਗਿਆ, ਖੁਦ ਉਹ ਜਿਹੜੇ ਸਟਾਫ ਸਨ ਜਿਹਨਾਂ ਨੂੰ ਮਤਲਬ ਇੱਕ ਹੁੰਦੇ ਬੜੇ ਰਿਸਪੋਂਸੀਬਲ ਕਿਸਮ ਦੇ ਆ ਬੰਦੇ ਜੋ, ਤੇ ਉਹਨਾਂ ਨੂੰ ਖੁਦ ਨਹੀਂ ਸਮਝ ਆਈ ਕਿ ਬਈ ਅਸੀਂ ਚੈੱਕ ਆਪਣਾ ਕਰਾ ਲਈਏ ਔਰ ਦੇਖ ਲਈਏ ਔਰ ਵੀ ਸ਼ੁਡ ਮਿਸ ਦਿਸ ਯੂ ਨੋ ਫਲਾਈਟ ਐਂਡ ਤੇ ਇੱਕ ਦਮਾਤ ਨੇ ਉੱਥੇ ਪਾਕਿਸਤਾਨ ਦੇ ਵਿੱਚ ਐਵੇਂ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਅਗਰ ਤੁਸੀਂ ਬਹੁਤ ਹੀ ਕਵੋਜੀ ਕਿਸੇ ਨੇ ਵਧੀਆ ਕੰਮ ਕੀਤਾ ਹੈ ਤਾਂ ਦੈਟ ਇਜ਼ ਦ ਸਿੰਧ ਗਵਰਨਮੈਂਟ ਉਹਨਾਂ ਨੇ ਮਤਲਬ ਕਮਾਲ ਕਰ ਦਿੱਤਾ ਹੈ ਉਹਨਾਂ ਨੇ ਤੇ ਇਤਨੀ ਸ ਬਹੁਤ ਕਮ ਹੈ ਲੇਕਿਨ ਫਿਰ ਵੀ ਵਧਣ ਦਾ ਖਤਰਾ ਹਰ ਵੇਲੇ ਰਹਿੰਦਾ। ਕੇਪੀਕੇ ਦੀ ਜਿਹੜੀ ਗਵਰਨਮੈਂਟ ਹੈ ਖੈਬਰ ਪਖਤੂਨਖਵਾ ਦੀ, ਉੱਥੇ ਵੀ ਲੋਕਾਂ ਨੂੰ ਇਤਨੀ ਜ਼ਿਆਦਾ ਮਤਲਬ ਸਖਤੀ ਨਹੀਂ ਹੈ ਕਿਉਂਕਿ ਉਹ ਕੀ ਕਰਦੇ ਨੇ ਅੱਗੇ ਪਿੱਛੇ ਸ਼ਾਇਦ ਘਰ ਬੈਠੇ ਰਹਿੰਦੇ ਨੇ ਲੇਕਿਨ ਜੁਮੇ ਵਾਸਤੇ ਫਾਰਮ ਜਮ੍ਹਾਂ ਹੋ ਜਾਂਦੇ
ਜੀ।
ਅੱਛਾ, ਇਸੇ ਤਰ੍ਹਾਂ ਪੰਜਾਬ ਗਵਰਨਮੈਂਟ ਹੈ, ਪੰਜਾਬ ਗਵਰਨਮੈਂਟ ਨੇ ਵੀ ਬੜਾ ਢਿੱਲਾ ਜਿਹਾ ਉਹ ਦਿਖਾਇਆ ਤੇ ਉਸ ਤੋਂ ਬਾਅਦ ਜਿਹੜੇ ਉੱਥੇ ਕੇਸਿਸ ਵਧਣੇ ਸ਼ੁਰੂ ਹੋਏ ਤੇ ਫਿਰ ਉਹਨਾਂ ਨੇ ਕਿਹਾ ਜੀ ਹੁਣ ਅਸੀਂ ਇਕਦਾਮਾਤ ਕਰਾਂਗੇ। ਅੱਛਾ, ਪੰਜਾਬ ਦੇ ਵਿੱਚ ਇਹ ਹੋਇਆ ਕਿ ਸਿਰਫ ਚੀਫ ਮਿਨਿਸਟਰ ਨਹੀਂ ਕੰਮ ਕਰਦਾ ਪਿਆ, ਉੱਥੇ ਤੇ ਹੋਰ ਵੀ ਜਿਹੜੇ ਲੋਕ ਨੇ ਜਿਸ ਤਰ੍ਹਾਂ ਆਪੋਜੀਸ਼ਨ ਦੇ ਲੀਡਰ ਨੇ ਸ਼ਹਿਬਾਜ਼ ਸ਼ਰੀਫ, ਉਹਨਾਂ ਨੇ ਕਿਹਾ ਜੀ ਮੈਂ ਆਪਣਾ ਹਸਪਤਾਲ ਦੇ ਦੇਣਾ, ਹੋਰ ਜਿਹੜੇ ਲੋਕ ਨੇ ਕੋਈ ਉੱਥੇ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਜੀ ਇਹ ਜਿਹੜੀ ਸਾਡੇ ਕੋਈ ਮਤਲਬ ਇਮਾਰਤਾਂ ਨੇ ਸਾਡੇ ਕੋਲ ਤੇ ਕਿਲ੍ਹਿਆਂ ਵਾਲਾ ਹਿੱਸਾ ਤੁਸੀਂ ਲੈ ਲਓ, ਜੋ ਲੋਕ ਪੀੜਤ ਨੇ ਇਸ ਤੋਂ ਉਹ ਉੱਥੇ ਰਹਿ ਸਕਦੇ ਨੇ, ਇਸ ਤਰ੍ਹਾਂ ਕਰਕੇ। ਲੇਕਿਨ ਸਭ ਤੋਂ ਅਗਰ ਅੱਛਾ ਤੁਸੀਂ ਕਹਿੰਦੇ ਹੋ ਕਿ ਲੋਕਾਂ ਨੇ ਜਿਹੜਾ ਖੁਸ਼ ਨੇ ਔਰ ਇੰਤਜ਼ਾਮ ਅੱਛਾ ਕੀਤਾ, ਦੈਟ ਇਜ਼ ਸਿੰਧ ਗਵਰਨਮੈਂਟ, ਕੂਡੋਸ ਟੂ ਦੈਮ, ਬ੍ਰਿਲੀਅੰਟ ਬ੍ਰਿਲੀਅੰਟ ਵਰਕ ਦੇ ਹੈਵ ਡਨ
ਜੀ।
ਯਾਨੀ ਇਸ ਤਰ੍ਹਾਂ ਦਾ ਲੋਕ ਸਮਝਦੇ ਸਨ ਕੰਮ ਕਿ ਇਸ ਤਰ੍ਹਾਂ ਦਾ ਕੰਮ ਜਿਹੜਾ ਹੈ ਵੀ ਉਹ ਪ੍ਰਾਈਮ ਮਿਨਿਸਟਰ ਨੂੰ ਇਤਨੀ ਸਖਤੀ ਦਿਖਾਣੀ ਚਾਹੀਦੀ ਸੀ ਤੇ ਲੇਕਿਨ ਉਹ ਉਹਦਾ ਪ੍ਰਾਈਮ ਮਿਨਿਸਟਰ ਵਾਸਤੇ ਮੇਰੇ ਖਿਆਲ ਵਿੱਚ ਹੋਰ ਮਸਾਇਲ ਹੁੰਦੇ, ਜਿਹੜਾ ਹੋਰ ਵੀ ਉਸਨੇ ਬੜਾ ਕੁਛ ਦੇਖਣਾ ਹੁੰਦਾ ਤੇ ਮੁਰਾਦ ਅਲੀ ਸ਼ਾਹ ਜਿਹੜੇ ਨੇ ਚੀਫ ਮਿਨਿਸਟਰ, ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਤੇ ਸਖਤੀ ਉੱਥੇ ਬੜੀ ਜਾ। ਲੇਕਿਨ ਉਹ ਹੀ ਹੈ ਕਿ ਸਿੰਧ ਜਿਹੜਾ ਸਭ ਤੋਂ ਜ਼ਿਆਦਾ ਅਫੈਕਟਡ ਵੀ ਹੈ ਤੇ ਤਾਂ ਕਰਕੇ ਫਿਰ ਉਹਨਾਂ ਨੂੰ ਸਖਤੀ ਵੀ ਜ਼ਿਆਦਾ ਸ਼ਰਤ ਕਰਨੀ ਪੈਂਦੀ ਹੈ।
ਹਾਂਜੀ, ਸੋ ਟਿਕਟ ਪਾਕਿਸਤਾਨੀ ਪੈਸੰਜਰ ਦੀ ਵੀ ਕਾਫੀ ਮਹਿੰਗੀ ਹੈ, ਇਹਦੇ ਲਈ ਕਿੰਨੀ ਗੁਹਾਰ ਲੋਕਾਂ ਨੇ ਲਈ ਹੈ ਕਿ ਸਾਡੇ ਨਾਲ ਅਜਿਹਾ ਕਿਉਂ?
ਅੱਛਾ ਜੀ, ਇਹ ਹੁਣ ਬੜੀ ਹੁਣ ਮਜ਼ੇ ਦੀ ਗੱਲ ਹੈ ਕਿ ਦੇਖੋ ਇੱਥੋਂ ਜਿਹੜੇ ਲੋਕ ਗਏ ਸਨ, ਜ਼ਾਹਿਰ ਹੈ ਕਿ ਉਹ ਆਪਣੇ ਰਿਟਰਨ ਟਿਕਟ ਲੈ ਕੇ ਗਏ ਸਨ, ਉਸ ਵੇਲੇ ਵੀ ਟਿਕਟ ਕੋਈ ਇਤਨੇ ਸਸਤੇ ਨਹੀਂ ਸਨ, 12 ਲੋਕ ਲੈ ਕੇ ਉਹਨੇ, ਉਹਨਾਂ ਦਾ ਖਿਆਲ ਸੀ ਕਿ ਭਈ ਚਲੋ ਠੀਕ ਹੈ ਆਪਣੇ ਇੰਜੋਇਮੈਂਟ ਪਰਪਸ ਵੀ ਜਾ ਰਹੇ ਹਾਂ, ਉਹਨਾਂ ਨੇ ਰਿਟਰਨ ਟਿਕਟ ਲਈ ਉੱਥੇ ਉਧਰ ਗਏ, ਉੱਥੇ ਜਿਸ ਵੇਲੇ ਗਏ ਤੇ ਗਵਾਹ ਸ਼ੁਰੂ ਹੋ ਗਈ ਤੇ ਉਹਨਾਂ ਨੇ ਪਰਚਾ ਬੰਦ ਕਰ ਦਿੱਤੀਆਂ, ਉਹਨਾਂ ਨੇ ਕਿਹਾ ਜੀ ਕਿ ਹੁਣ ਤੇ ਮੁਸ਼ਕਿਲ ਹੈ ਸ਼ਾਇਦ ਨਹੀਂ ਚਲੇਗੀ, ਉਹਨਾਂ ਦੇ ਜਿਹੜੇ ਟਿਕਟ ਸਨ ਐਕਸਪਾਇਰ ਹੋ ਗਏ, ਉਸ ਦੇ ਬਾਅਦ ਕਿਹਾ ਜੀ ਕਿ ਨਹੀਂ ਸ਼ਾਇਦ ਅਸੀਂ ਇਸ ਤਾਰੀਖ ਨੂੰ ਚਲਾ ਲਾਂਗੇ, ਉਹਨਾਂ ਨੇ ਜੀ ਲੋਕਾਂ ਨੇ ਫਿਰ ਟਿਕਟ ਲੈ ਲਏ, ਉਹਨੇ ਕਿਹਾ ਅੱਛਾ ਜੀ ਠੀਕ ਹੈ ਅਸੀਂ ਲੈ ਲੈਂਦੇ ਹਾਂ ਚਲੇ ਜਾਂਦੇ ਹਾਂ ਕਿਸੇ ਤਰ੍ਹਾਂ ਕੈਨੇਡਾ ਪਹੁੰਚ ਜਾਈਏ। ਅੱਛਾ, ਫਿਰ ਟਿਕਟ ਉਹਨਾਂ ਨੇ ਫਿਰ ਪਤਾ ਚੱਲਿਆ ਜੀ ਕਿ ਸਾਰੀਆਂ ਸਸਪੈਂਡ ਕਰ ਦਿੱਤੀਆਂ ਗਈਆਂ ਫਲਾਈਟਾਂ, ਨਾ ਕੋਈ ਫਰਵਾਹ ਦੀਆਂ ਤੇ ਨਾ ਕੋਈ ਇਧਰੋਂ ਜਾਣ ਦੀਆਂ ਚਾਹੀਦੀਆਂ। ਠੀਕ ਹੈ ਉਹ ਫਿਰ ਹੋ ਗਈ ਹੁਣ ਜਿਸ ਵੇਲੇ ਤੀਸਰਾ ਐਲਾਨ ਹੋਇਆ ਹੈ ਕਿ ਜੀ ਅਬ ਹੁਣ ਹਰ ਹਾਲ ਦੇ ਵਿੱਚ ਅਸੀਂ ਆਪਣੇ ਕੈਨੇਡੀਅਨਸ ਨੂੰ ਜਾਂ ਜੋ ਪੀ ਆਰ ਚਲੇ ਬੰਦੇ ਉਹਨਾਂ ਨੂੰ ਲੈ ਕੇ ਆਉਣਾ ਹੈ ਤੇ ਉਹਨਾਂ ਨੇ ਪੈਨੀ ਮੈਨਾਜਰ ਤੀਸਰੀ ਵਾਰ ਖਰੀਦੀ ਹੈ ਤੇ ਉਹ ਜਿਸ ਵੇਲੇ ਲੋਕ ਉੱਥੇ ਸੀ ਆਈ ਏ ਦੇ ਕੋਲ ਗਏ ਤੇ ਉਹਨੇ ਕਿਹਾ ਕਿ ਬਈ ਅਸੀਂ ਤਾਂ ਪਹਿਲੀਆਂ ਵੀ ਲਈਆਂ ਸਨ ਟਿਕਟਾਂ ਤੇ ਸੀ ਆਈ ਏ ਨੇ ਉਹਨਾਂ ਨੂੰ ਕਿਹਾ ਜੀ ਕਿ ਹਾਂ ਹਮ ਆਪਕੋ ਰਿਫੰਡ ਕਰ ਦੇਣਗੇ ਹੁਣ ਉਹ ਰਿਫੰਡ ਕਦੋਂ ਕਰਨਗੇ ਉਹ ਨਹੀਂ ਪਤਾ ਲੇਕਿਨ ਸਾਰਾ ਲੋਕ ਤੀਸਰੀ ਵਾਰ ਜਿਹੜੇ ਨੇ ਟਿਕਟਾਂ ਲੈ ਕੇ ਆਏ ਨੇ ਯਾਨੀ ਤੁਸੀਂ ਸੋਚੋ ਕਿ 10-10 ਲੱਖ ਤੋਂ ਉੱਤੇ ਦੇ ਟਿਕਟ ਜਿਹੜੇ ਨੇ ਸਿਰਫ ਉਹ ਲੈ ਕੇ ਤੇ
10 ਲੱਖ ਰੁਪਈਏ ਤੱਕ ਟਿਕਟ ਦੇ ਉੱਤੇ ਲੱਗ ਚੁੱਕੇ ਉਹਨਾਂ ਦਾ
ਲੱਗ ਚੁੱਕਿਆ ਹਾਂ ਜੀ 10 ਲੱਖ ਤੱਕ ਤਕਰੀਬਨ ਜਿਹੜਾ ਹੈ ਕਿਉਂਕਿ ਵੈਸੇ ਹੀ 3 ਲੱਖ ਦਾ ਟਿਕਟ ਹੈ ਨਾ ਸਰ
ਤਿੰਨ ਲੱਖ ਦਾ ਤਾਂ ਹੋਣਾ ਹੈ ਨਾ ਜਿਹੜੀ ਆਹ ਦੂਜੀ 3 ਲੱਖ ਦੀ ਨਹੀਂ ਨਾ ਰਿਟਰਨ ਟਿਕਟ ਆ ਜਿਹੜੀ
ਯਾਨੀ ਕਿ ਤਕਰੀਬਨ ਮੈਂ ਉਸੇ ਵਾਸਤੇ ਕਿਹਾ ਕਿ ਤਕਰੀਬਨ ਹੋ ਜਿਹੜਾ ਸੀ ਇਤਨਾ ਲੋਕਾਂ ਦਾ ਲੱਗ ਚੁੱਕਿਆ ਕਿਉਂਕਿ 3 ਵਾਰ ਟਿਕਟ ਲੈ ਚੁੱਕੇ ਨਾ ਪਹਿਲੇ ਰਿਟਰਨ ਲਈ ਫਿਰ ਸੋਚ ਕੇ ਲਈ ਕਿ ਜੀ ਹੁਣ ਚਲੇ ਜਾਵਾਂਗੇ ਫਿਰ ਹੁਣ ਲੈ ਲਈ ਤੇ ਤਕਰੀਬਨ ਇਤਨੇ ਪੈਸੇ ਜਿਹੜੇ ਨੇ ਲੋਕਾਂ ਦੇ ਲੱਗ ਚੁੱਕੇ ਨੇ ਖਾਲੀ ਟਿਕਟਾਂ ਹੁੰਦੇ ਹਨ ਐਂਡ ਮੋਸਟ ਆਫ ਦਾ ਪੀਪਲ ਨਾਓ ਆਰ ਵੇਟਿੰਗ ਜੀ ਸ਼ਾਇਦ ਉਹ ਜੀ ਸਾਨੂੰ ਜਿਹੜੀ ਵਿੱਚ ਲਈ ਸੀ ਅਸੀਂ ਇੰਟਰਮ ਟਿਕਟ ਦੇ ਵਿੱਚ ਉਹ ਸ਼ਾਇਦ ਵਾਪਸ ਹੋ ਜਾਵੇ ਰਿਫੰਡ ਹੋ
ਜਾਵੇ ਠੀਕ ਹੈ ਸਾਜੇ ਜੀ ਥੈਂਕ ਯੂ ਸੋ ਮੱਚ ਧੰਨਵਾਦ ਇਸ ਅਪਡੇਟ ਦੇ ਲਈ ਧੰਨਵਾਦ ਰੇਡੀਓ ਪ੍ਰੋਗਰਾਮ ਖਬਰ ਸਾਧਨਾ ਸਵੇਰੇ 8:30 ਤੋਂ ਲੈ ਕੇ 10 ਵਜੇ ਤੱਕ ਅਗਰ ਤੁਸੀਂ G2G ਦਾ ਲਾਇਸੈਂਸ ਲੈਣਾ ਤਾਂ ਉਹਦੇ ਲਈ ਮੈਂ ਇੱਕ ਨੰਬਰ ਦਿੰਦਾ ਨੋਟ ਕਰਕੇ ਰੱਖ ਲਓ 6479967745 6479967745 6479967745 ਜੋ ਤੁਸੀਂ ਕਾਲ ਕਰਨੀ ਹੈ ਔਰ ਡਾਕਟਰ ਰੰਧਾਵਾ ਡੈਂਟਲ ਇੰਸਟੀਟਿਊਟ ਡਾਕਟਰ ਸਮਰੀਤ ਕੌਰ ਰੰਧਾਵਾ ਜੀ ਇਸ ਸਮੇਂ ਆਫ ਆ ਆਫਿਸ ਤੋਂ 905-7591-11 ਇਹਨਾਂ ਨੰਬਰ ਆ ਐਮਰਜੈਂਸੀ ਸਰਵਿਸ ਲਈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਟਰੱਕ ਲਈ ਲੋਨ ਲੈਣਾ ਜਾਂ ਟਰੱਕ 'ਤੇ ਜਿਹੜੀਆਂ ਪੇਮੈਂਟਸ ਨੇ ਉਹਨਾਂ ਨੂੰ ਤੁਸੀਂ ਅੱਗੇ ਕਰਨਾ ਚਾਹੁੰਦੇ ਹੋ ਤਾਂ 6475013485 ਲਖਵੀਰ ਸਾਹਿਬ ਜੀ ਦਾ ਨੰਬਰ ਹੈ 6475013485 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ 6475014385 ਇਹਨਾਂ ਦਾ ਨੰਬਰ ਹੈ ਅਤੇ ਇਹਦੇ ਨਾਲ ਦੱਸ ਦਈਏ ਕਿ ਪਾਪੂਲਰ ਟਾਇਰ ਜਿਹੜੀ ਮਿਸਾਗਾ ਵਾਲੀ ਲੋਕੇਸ਼ਨ ਆ ਉਹ ਇਹਨਾਂ ਦੀ ਲੋਕੇਸ਼ਨ ਖੁੱਲ੍ਹੀ ਹੈ 905-672-6665 ਇਹਨਾਂ ਨੰਬਰ ਹੈ 905-672-6665 ਦੇ ਉੱਤੇ ਤੁਸੀਂ ਪਾਪੂਲਰ ਟਾਇਰ ਨੂੰ ਕਾਲ ਕਰਨੀ ਹੈ 905-672-6665 ਪਾਪੂਲਰ ਟਾਇਰ ਦਾ ਨੰਬਰ ਹੈ ਇਸ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ ਔਰ ਮਿਸਾਗਾ ਵਾਲੀ ਲੋਕੇਸ਼ਨ ਇਹਨਾਂ ਦੀ ਖੁੱਲ੍ਹੀ ਹੈ ਉੱਥੇ ਆਪਣੇ ਟਰੱਕ ਨੂੰ ਲਿਆ ਸਕਦੇ ਹੋ ਟਰੱਕ ਦੇ ਟਾਇਰ ਟਰੱਕ ਦੀ ਰਿਪੇਅਰ ਦੇ ਲਈ ਪਾਪੂਲਰ ਟਾਇਰ ਤੁਹਾਡੀ ਸੇਵਾ ਵਿੱਚ ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਿਹਾ ਹੈ ਸਿੱਖ ਹੈਰੀਟੇਜ ਮੰਥ ਦੇ ਮੱਦੇਨਜ਼ਰ ਬੈਸਟਮੋਰ ਵਾਲੀ ਲੋਕੇਸ਼ਨ ਦੇ ਉੱਤੇ ਜਿੱਥੇ ਸਪੈਸ਼ਲ ਇਨਡੋਰ ਸੇਲ ਚੱਲ ਰਹੀ ਹੈ ਉਸ ਦੇ ਨਾਲ ਨਾਲ ਫਰੀ ਫੂਡ ਆ ਜਿਹੜਾ ਹੌਟ ਥਾਲੀ ਉਹ ਵੀ ਸਰਵ ਕੀਤੀ ਜਾ ਰਹੀ ਹੈ ਅਗਰ ਤੁਸੀਂ ਏਸ਼ੀਅਨ ਫੂਡ ਸੈਂਟਰ ਦੀ ਵੈਸਟਮੋਰ ਵਾਲੀ ਲੋਕੇਸ਼ਨ ਦੇ ਉੱਤੇ ਜਾਓਗੇ ਤਾਂ ਤੁਹਾਨੂੰ ਲੰਚ ਟਾਈਮ ਤੋਂ ਲੈ ਕੇ ਸ਼ਾਮ ਤੱਕ ਐਨੀ ਟਾਈਮ ਤੁਸੀਂ ਜਾ ਕੇ ਇੱਕ ਵਧੀਆ ਥਾਲੀ ਉੱਥੋਂ ਵਿਦਾਊਟ ਐਨੀ ਚਾਰਜਸ ਵੈਜ ਥਾਲੀ ਵਿਦਾਊਟ ਐਨੀ ਚਾਰਜਸ ਤੁਸੀਂ ਉੱਥੋਂ ਲੈ ਕੇ ਆ ਸਕਦੇ ਹੋ ਵਧੀਆ ਖਾਣਾ ਤੁਹਾਡੇ ਲਈ ਇਹ ਹੋਵੇਗਾ ਸੋ ਤੁਸੀਂ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਜਾਣਾ ਪਰ ਜਿਹੜੀ ਇਹ ਮੈਂ ਸਿੱਖ ਹੈਰੀਟੇਜ ਮੰਥ ਅਤੇ ਨਾਲ ਦੇ ਨਾਲ ਫੂਡ ਦੀ ਗੱਲ ਕੀਤੀ ਹੈ ਸਿਰਫ ਔਰ ਸਿਰਫ 32 ਵੈਸਟਮੋਰ ਡਰਾਈਵ ਵਾਲੀ ਜਿਹੜੀ ਲੋਕੇਸ਼ਨ ਹੈ ਉੱਥੇ ਦੀ ਹੀ ਕੀਤੀ ਹੈ ਔਰ ਇਹਦੇ ਨਾਲ ਨਾਲ ਦੱਸਦੀ ਹੈ ਕਿ ਅਗਰ ਤੁਸੀਂ ਇਮੀਗ੍ਰੇਸ਼ਨ ਦੇ ਬਾਰੇ 'ਚ ਕੋਈ ਸਵਾਲ ਜਵਾਬ ਕਰਨਾ ਤਾਂ ਮੈਕਰੋ ਗਲੋਬਲ ਤੋਂ ਸੀਮਾ ਬਿਆਨਾ ਜੀ ਦਾ ਨੰਬਰ ਹੈ 905-452-0000 905-452-0000 'ਤੇ ਸੀਮਾ ਬਿਆਨਾ ਜੀ ਨੂੰ ਕਾਲ ਕਰ ਸਕਦੇ ਹੋ ਗੀਤ ਲੈ ਲਈਏ ਗੀਤ ਸੁਣ ਲਈਏ ਉਸ ਤੋਂ ਬਾਅਦ ਫਿਰ ਵਾਪਸ ਪਰਤਦੇ ਹਾਂ
ਮੈਨੂੰ ਦਿਓ ਨਾ ਵਫਾਵਾਂ ਮੈਨੂੰ ਧੋਖਾ ਦੇ ਦੋ ਧੋਖੇ ਵਿੱਚ ਬੜਾ ਹੀ ਸਵਾਦ ਹੁੰਦਾ ਏ ਮੈਨੂੰ ਦਿਓ ਨਾ ਵਫਾਵਾਂ ਮੈਨੂੰ ਧੋਖਾ ਦੇ ਦੋ ਧੋਖੇ ਵਿੱਚ ਬੜਾ ਹੀ ਸਵਾਦ ਹੁੰਦਾ ਏ ਜਿਹੜਾ ਦਿਲ ਤੋਂ ਨਿਭਾਵੇ ਉਹਨੂੰ ਪੁੱਛੇ ਕੋਈ ਨਾ ਨਿਸ਼ਾਨੇ ਸੀ ਗੱਲਾਂ ਸੀ ਸੱਚੀਆਂ
ਅਫਸਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਰ ਰੋਜ਼ 11:15 ਵਜੇ ਦੇ ਕਰੀਬ ਜਿਹੜੇ ਕੈਨੇਡੀਅਨਸ ਨੇ ਸਾਰਿਆਂ ਨੂੰ ਮੁਖਾਤਬ ਹੁੰਦੇ ਨੇ ਔਰ ਹਰ ਰੋਜ਼ ਕੋਈ ਨਾ ਕੋਈ ਨਵੀਂ ਪਾਲਿਸੀ ਦੀ ਗੱਲ ਕਰਦੇ ਨੇ। ਪਹਿਲੇ ਦਿਨ ਤੋਂ ਹੀ ਕਾਫੀ ਵੱਡੇ ਐਲਾਨ ਉਹਨਾਂ ਨੇ ਕੀਤੇ ਨੇ ਪਰ ਹਜੇ ਮਿਲਣਾ ਕਿਸੇ ਨੂੰ ਕੁਛ ਵੀ ਸ਼ੁਰੂ ਨਹੀਂ ਹੋਇਆਗਾ ਅਤੇ ਖਾਸ ਤੌਰ ਦੇ ਉੱਤੇ ਜਿਹੜੀ 75% ਵੇਜ ਸਬਸਿਡੀ ਦੀ ਗੱਲ ਹੈ ਉਹ ਜਦ ਤੱਕ ਪਾਰਲੀਮੈਂਟ ਵੱਲੋਂ ਅਪਰੂਵ ਨਹੀਂ ਹੋ ਜਾਂਦੀ, ਅਪਰੂਵ ਉਦੋਂ ਹੋਊਗੀ ਜਦੋਂ ਪ੍ਰੋਪਰਲੀ ਡਰਾਫਟ ਨਹੀਂ ਹੋ ਜਾਂਦੀ ਕਿ ਡਰਾਫਟ ਹੋਣ ਤੋਂ ਬਾਅਦ ਫਿਰ ਪਤਾ ਲੱਗੇਗਾ ਕਿ ਜਿਵੇਂ ਹੁਣ ਆਹ ਬਿਜ਼ਨਸਮੈਨਾਂ ਨੂੰ $40,000 ਦਾ ਲੋਨ ਹੈ ਉਹਦੇ 'ਤੇ ਕਿੰਨੀਆਂ ਰੈਸਟ੍ਰਿਕਸ਼ਨਸ ਨੇ, ਕੀ ਨੇ, ਕਿਵੇਂ ਕਦੋਂ ਇੰਟਰਸਟ ਲੱਗਣਾ ਸ਼ੁਰੂ ਹੋਣਾ ਆ, ਇਹ ਸਾਰਾ ਕੁਛ ਜਿਵੇਂ ਜਿਵੇਂ ਇਸ ਦੀਆਂ ਗਾਈਡਲਾਈਨਸ ਆ ਰਹੀਆਂ ਨੇ ਤਾਂ ਇਹਦੇ ਲਈ ਇਹ ਨਹੀਂ ਲੱਗ ਰਿਹਾ ਕਿ ਸਾਡੀ ਕੋਈ ਬਹੁਤ ਵੱਡੀ ਹੈਲਪ ਹੋ ਰਹੀ ਹੈ ਜਾਂ ਫਿਰ ਫ੍ਰੀ 'ਚ ਹੀ ਗਵਰਨਮੈਂਟ ਇਸ ਸਮੇਂ ਪੈਸੇ ਦੇ ਰਹੀ ਹੈ ਸਾਡੇ ਬਿਜ਼ਨਸਾਂ ਨੂੰ ਚਾਲੂ ਰੱਖਣ ਦੇ ਲਈ। ਸੋ ਬਹੁਤ ਜ਼ਿਆਦਾ ਸਟ੍ਰਿੰਗਸ ਅਟੈਚ ਨੇ, ਈਵਨ ਜਿਹੜੇ ਅੱਜ ਤੋਂ $2,000 ਦੇ ਲਈ ਅਪਲਾਈ ਕਰਨ ਵਾਲੀ ਪ੍ਰਕਿਰਿਆ ਹੈ ਇਹ ਵੀ ਕੋਈ ਏਡੀ ਸੌਖੀ ਨਹੀਂ ਹੈ। ਸੋ ਇਹਨੂੰ ਤੁਸੀਂ ਅੱਜ CRA ਦੇ ਉੱਤੇ ਜਾ ਕੇ ਜਨਵਰੀ ਫਰਵਰੀ ਮਾਰਚ ਮਹੀਨੇ 'ਚ ਜਿਨ੍ਹਾਂ ਦਾ ਬਰਥ ਹੋਇਆ ਉਹ ਜਾ ਕੇ ਇਹ ਬੈਨੀਫਿਟਸ ਲਈ ਅਪਲਾਈ ਕਰ ਸਕਦੇ ਨੇ। ਸੋ ਨਵੇਂ ਕੈਨੇਡੀਅਨ ਐਮਰਜੈਂਸੀ ਰਿਸਪੋਂਸ ਬੈਨੀਫਿਟਸ ਦਾ ਲਾਹਾ ਕੰਮ ਤੋਂ ਵਿਹਲੇ ਸਾਰੇ ਕੈਨੇਡੀਅਨ ਨੂੰ ਨਹੀਂ ਮਿਲੇਗਾ। ਕੈਨੇਡਾ ਦੇ ਇਸ ਸੋਸ਼ਲ ਸੇਫਟੀ ਨੈੱਟ ਦੇ ਨਵੇਂ ਸੰਸਕਰਨ ਤਾਂ ਬਹੁਤੇ ਪੋਸਟ ਸੈਕੰਡਰੀ ਵਿਦਿਆਰਥੀ ਸ਼ਾਇਦ ਹੀ ਕੋਈ ਲਾਹਾ ਲੈ ਸਕਣ ਜਿਨ੍ਹਾਂ ਨੂੰ ਸਮਰ ਜੋਬਸ ਮਿਲਣੀਆਂ ਸੀ। ਇਹਨਾਂ ਬੈਨੀਫਿਟਸ ਲਈ ਯੋਗ ਹੋਣ ਵਾਸਤੇ ਐਪਲੀਕੈਂਟਸ ਵੱਲੋਂ ਪਿਛਲੇ 12 ਮਹੀਨਿਆਂ ਵਿੱਚ ਜਾਂ ਫਿਰ ਸਾਲ 2019 ਵਿੱਚ ਸਮੁੱਚੇ ਤੌਰ 'ਤੇ ਘੱਟੋ ਘੱਟ $5,000 ਕਮਾਏ ਹੋਣੇ ਜ਼ਰੂਰੀ ਹਨ। ਇਸ ਤੋਂ ਇਲਾਵਾ ਉਹਨਾਂ ਦੇ ਕੰਮ ਤੋਂ ਵਿਹਲੇ ਹੋਣ ਦਾ ਸਿੱਧਾ ਕਾਰਨ COVID-19 ਮਹਾਂਮਾਰੀ ਹੋਣਾ ਚਾਹੀਦਾ ਹੈ। ਹਾਲਾਂਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਰੋਜ਼ਗਾਰ ਤੋਂ ਹੱਥ ਗਵਾ ਬੈਠੇ ਬਹੁਤੇ ਕੈਨੇਡੀਅਨ ਇਹਨਾਂ ਦੋਵਾਂ ਮਾਪਦੰਡਾਂ ਉੱਤੇ ਖਰੇ ਉਤਰਦੇ ਹੋ ਸਕਦੇ ਨੇ, ਪਰ ਕਾਲਜ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਜ਼ਰੂਰੀ ਨਹੀਂ ਕਿ ਇਹ ਮਾਪਦੰਡ ਫਿੱਟ ਬੈਠਦੇ ਹੋਣ। ਜਿਹੜੇ ਵਿਦਿਆਰਥੀ ਇਸ ਵਾਰ ਪਹਿਲੀ ਵਾਰ ਕੋਆਪ ਦੇ ਲਈ ਜਾਣੇ ਸਨ ਔਰ ਸਿਲੈਕਟ ਵੀ ਹੋ ਚੁੱਕੇ ਸਨ ਪਰ ਉਹਨਾਂ ਨੂੰ ਕੋਈ ਜੋਬ ਇਸ ਸਮੇਂ ਨਹੀਂ ਔਫਰ ਹੋ ਰਹੀਗੀ, ਕੀ ਉਹ ਅਪਲਾਈ ਕਰ ਸਕਣਗੇ ਜਾਂ ਨਹੀਂ, ਇਹ ਇੱਕ ਵੱਡੀ ਕਨਫਿਊਜ਼ਨ ਹੈ ਇਸ ਸਮੇਂ। ਕੁਝ ਵਿਦਿਆਰਥੀ ਪਾਰਟ ਟਾਈਮ ਜੋਬਸ ਕਰਦੇ ਹਨ ਜਿਨ੍ਹਾਂ ਰਾਹੀਂ ਸਾਲ ਭਰ ਵਿੱਚ $5,000 ਤੋਂ ਕਿਤੇ ਘੱਟ ਦੀ ਕਮਾਈ ਹੁੰਦੀ ਹੈ ਅਤੇ ਕੁਝ ਸਿਰਫ ਗਰਮੀਆਂ ਵਿੱਚ ਹੀ ਕੰਮ ਕਰਦੇ ਨੇ। ਜਦੋਂ ਉਹਨਾਂ ਦੀਆਂ ਕਲਾਸਾਂ ਨਹੀਂ ਲੱਗ ਰਹੀਆਂ ਹੁੰਦੀਆਂ ਅਤੇ ਸਭ ਨੂੰ ਛੁੱਟੀਆਂ ਹੁੰਦੀਆਂ ਨੇ, ਇਸ ਤੋਂ ਭਾਵ ਇਹ ਹੈ ਕਿ ਉਹਨਾਂ ਦੀਆਂ ਨੌਕਰੀਆਂ ਇਸ ਮਹਾਂਮਾਰੀ ਕਾਰਨ ਨਹੀਂ ਖੁੱਸੀਆਂ, ਪਰ ਵੱਡੀ ਪੱਧਰ ਉੱਤੇ ਲੋਕਡਾਊਨ ਕੀਤੇ ਗਏ ਦੇਸ਼ ਵਿੱਚ ਗਰਮੀ ਦੀਆਂ ਛੁੱਟੀਆਂ ਵਿੱਚ ਕੰਮ ਲੱਭਣਾ ਅਜਿਹੇ ਵਿਦਿਆਰਥੀਆਂ ਲਈ ਮੁਸ਼ਕਲ ਹੋਵੇਗਾ। ਕੁਝ ਸਕੂਲ ਤਾਂ ਡਰੋਪ ਆਊਟ ਦੇ ਕਿਨਾਰੇ 'ਤੇ ਪਹੁੰਚ ਚੁੱਕੇ ਵਿਦਿਆਰਥੀਆਂ ਨੂੰ ਪਹਿਲਾਂ ਹੀ ਵਿੱਤੀ ਮਦਦ ਦੀ ਪੇਸ਼ਕਸ਼ ਕਰ ਰਹੇ ਨੇ। ਐਤਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਸਰਕਾਰ ਵੱਲੋਂ ਵੀ ਇਸ ਪਾਸੇ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇਗੀ। ਉਹਨਾਂ ਆਪਣੀ ਰਿਹਾਇਸ਼ ਦੇ ਬਾਹਰੋਂ ਪ੍ਰੈਸ ਬਰੀਫਿੰਗ ਦੌਰਾਨ ਆਖਿਆ ਕਿ ਸਾਨੂੰ ਨੌਜਵਾਨਾਂ ਲਈ ਕੁਝ ਕਰਨਾ ਹੋਵੇਗਾ। ਯੂਨੀਵਰਸਿਟੀ ਤੋਂ ਬਾਹਰ ਆਉਣ ਉੱਤੇ ਉਹ ਪ੍ਰੋਜੈਕਟਸ ਲੱਭਣਗੇ ਅਤੇ ਇਹਨਾਂ ਗਰਮੀਆਂ ਵਿੱਚ ਖੁਦ ਲਈ ਆਮਦਨ ਦੀ ਭਾਲ ਕਰਨਗੇ ਅਤੇ ਇਸ ਵਿੱਚ ਸਾਨੂੰ ਉਹਨਾਂ ਦੀ ਮਦਦ ਕਰਨੀ ਹੋਵੇਗੀ। ਉਹਨਾਂ ਆਖਿਆ ਕਿ ਅਸੀਂ ਇਸ ਮਾਮਲੇ ਤੋਂ ਪੂਰੀ ਤਰ੍ਹਾਂ ਜਾਣੂ ਹੈ। ਉਹਨਾਂ ਆਖਿਆ ਕਿ ਇਸ ਬਾਰੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਹੀ ਦੱਸ ਸਕਾਂਗੇ ਕਿ ਅਸੀਂ ਕਿਸ ਤਰ੍ਹਾਂ ਉਹਨਾਂ ਦੀ ਮਦਦ ਕਰ ਸਕਾਂਗੇ। ਉਹਨਾਂ ਸੰਕੇਤ ਦਿੱਤਾ ਕਿ ਇਹ ਸਿੱਧੀ ਵਿੱਤੀ ਮਦਦ ਵੀ ਹੋ ਸਕਦੀ ਹੈ ਅਤੇ ਜਾਂ ਫਿਰ ਕੈਨੇਡਾ ਦੇ ਸਮਰ ਜੋਬ ਪ੍ਰੋਗਰਾਮਾਂ ਵਿੱਚ ਤਬਦੀਲੀਆਂ ਰਾਹੀਂ ਵੀ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ। ਇਸ ਨਾਲ 15-30 ਸਾਲ ਦਰਮਿਆਨ ਉਮਰ ਵਰਗ ਦੇ ਕੈਨੇਡੀਅਨ ਦੀ ਸੀਜ਼ਨਲ ਕੰਮ ਲੱਭਣ ਵਿੱਚ ਮਦਦ ਹੋਵੇਗੀ। ਸੋ ਵਿਦਿਆਰਥੀਆਂ ਦੇ ਲਈ ਇਹ ਐਲਾਨ ਕੀਤਾ। ਐਲਾਨ ਹਰ ਰੋਜ਼ ਕੁਛ ਨਾ ਕੁਛ ਹੋ ਰਿਹਾ ਵੀ, ਪਰ ਇਹ ਸਾਰਾ ਕੁਛ ਚਾਲੂ ਕਦੋਂ ਹੋਣਾ, ਪੂਰਾ ਪ੍ਰੋਪਰ ਡਰਾਫਟ ਹੋ ਕੇ ਅਪਰੂਵ ਹੋ ਕੇ ਮਿਲਣਾ ਕਦੋਂ ਸ਼ੁਰੂ ਹੋਣਾ ਆ, ਇਹਨੂੰ ਕਾਫੀ ਦੇਰੀ ਆ ਜਿਹੜੀ ਲੱਗ ਰਹੀ ਆ ਕੰਪੈਰੇਟਿਵਲੀ ਦੂਜਿਆਂ ਮੁਲਕਾਂ ਦੇ ਮੁਕਾਬਲੇ। ਸੋ ਟੈਸਟ ਦੀ ਮੈਂ ਗੱਲ ਕੀਤੀ ਸੀ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਕਿ ਅੰਟਾਰੀਓ ਕਾਫੀ ਪਛੜਿਆ ਹੋਇਆ, ਇਸ ਸਮੇਂ ਵੱਡਾ ਬੈਕਲੌਗ ਹੈ ਟੈਸਟ ਕਰਨ ਦੇ ਲਈ ਲੋਕਲ ਪੱਧਰ ਅਤੇ ਪ੍ਰੋਵਿੰਸ ਭਰ ਵਿੱਚ COVID-19 ਮਾਮਲਿਆਂ ਵਿੱਚ ਆਈ ਤੇਜ਼ੀ ਕਾਰਨ ਵਿਲੀਅਮ ਓਸਲੋ ਹੈਲਥ ਸੈਂਟਰ ਵੱਲੋਂ ਟੈਸਟਿੰਗ ਵਿੱਚ ਵਾਧਾ ਕਰਕੇ ਆਪਣੀ ਕਮਿਊਨਿਟੀ ਦੀ ਸਿਹਤ ਅਤੇ ਸੇਫਟੀ ਵਿੱਚ ਹੋਰ ਮਦਦ ਕਰਨ ਦਾ ਫੈਸਲਾ ਕੀਤਾ ਗਿਆ। ਓਸਲੋ ਵੱਲੋਂ ਟੋਬੀਕੋ ਵਿੱਚ ਨਵਾਂ ਡਰਾਈਵ ਥਰੂ COVID-19 ਅਸੈਸਮੈਂਟ ਸੈਂਟਰ ਸ਼ੁਰੂ ਕੀਤਾ ਗਿਆ, ਜਿਸ ਰਾਹੀਂ ਉਹਨਾਂ ਵਿਅਕਤੀਆਂ ਦੀ ਜਾਂਚ ਕੀਤੀ ਜਾ ਸਕੇਗੀ ਜਿਨ੍ਹਾਂ ਨੂੰ COVID-19 ਵਾਲੇ ਲੱਛਣ ਲੱਗਦੇ ਨੇ। ਇਹ ਡਰਾਈਵ ਥਰੂ COVID-19 ਅਸੈਸਮੈਂਟ ਸੈਂਟਰ ਵਿੱਚ ਉਹਨਾਂ ਵਿਅਕਤੀਆਂ ਦੀ ਜਾਂਚ ਕੀਤੀ ਜਾਵੇਗੀ ਜਿਹੜੇ ਸੇਫ, ਗੁਪਤ ਅਤੇ ਸੁਖਾਲੇ ਢੰਗ ਨਾਲ ਟੈਸਟ ਕਰਵਾਉਣ ਲਈ ਆਪਣੀਆਂ ਕਾਰਾਂ ਵਿੱਚ ਹੀ ਰਹਿਣਾ ਚਾਹੁੰਦੇ ਨੇ। ਇਹ ਨਵੇਕਲੇ ਡਰਾਈਵ ਥਰੂ ਮਾਡਲ ਨਾਲ ਸੈਂਟਰ ਵਿੱਚ ਕੰਮ ਕਰਨ ਵਾਲੇ ਹਸਪਤਾਲ ਦੇ ਸਟਾਫ ਦੀ ਹਿਫਾਜ਼ਤ ਵੀ ਹੋਵੇਗੀ। ਜਿਨ੍ਹਾਂ ਵਿਅਕਤੀਆਂ ਕੋਲ ਕਾਰਾਂ ਨਹੀਂ ਹਨ ਉਹ ਵੀ ਵੱਖਰੇ ਵਾਕ ਇਨ ਅਸੈਸਮੈਂਟ ਐਂਡ ਟੈਸਟਿੰਗ ਏਰੀਆ ਵਿੱਚ ਜਾ ਕੇ ਆਪਣੀ ਜਾਂਚ ਕਰਵਾ ਸਕਦੇ ਨੇ। ਇਹ ਡਰਾਈਵ ਥਰੂ ਹਾਈਵੇ 27 ਅਤੇ ਕੁਈਨਸ ਪਲੇ ਡਰਾਈਵ 'ਤੇ ਸਥਿਤ ਹੰਬਰ ਕਾਲਜ ਦੇ ਪਾਰਕਿੰਗ ਲਾਟ ਵਿੱਚ ਟੋਬੀਕੋ ਦੇ ਜਨਰਲ ਹੋਸਪਿਟਲ ਤੋਂ ਕਾਫੀ ਨੇੜੇ ਸਥਿਤ ਹੈ। ਤੋ 27 ਅਤੇ ਕੁਈਨਸ ਪਲੇਟ ਸਥਿਤ ਹੰਬਰ ਕਾਲਜ ਦੇ ਜਿਹੜਾ ਪਾਰਕਿੰਗ ਲਾਟ ਆ, ਜਿਹੜਾ ਦੂਸਰੇ ਪਾਸੇ ਆ ਪਾਰਕਿੰਗ ਲਾਟ, ਉਹਦੇ 'ਚ ਇਹ ਡਰਾਈਵ ਥਰੂ ਸਥਿਤ ਹੈ। ਸੋ ਹਫ਼ਤੇ ਦੇ 7 ਦਿਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਖੁੱਲ੍ਹੇਗਾ ਅਤੇ ਵਿਲੀਅਮ ਹੋਸਲਰ ਹੈਲਥ ਸੈਂਟਰ ਦੇ ਕਲੀਨਿਕਲ ਆਪਰੇਸ਼ਨ ਦੇ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਕਿੱਕੀ ਫਰਾਰੀ ਨੇ ਆਖਿਆ ਕਿ ਕੋਵਿਡ 19 ਸੰਬੰਧੀ ਕਮਿਊਨਿਟੀ ਦੀਆਂ ਵੱਧ ਰਹੀਆਂ ਲੋੜਾਂ ਨੂੰ ਪੂਰਾ ਕਰਨ ਲਈ ਹੋਸਲਰ ਹਰ ਸੰਭਵ ਕੋਸ਼ਿਸ਼ ਕਰ ਰਿਹਾ ਅਤੇ ਸਾਡੇ ਇਸ ਨਵੇਂ ਉਪਰਾਲੇ ਨਾਲ ਪਹਿਲਾਂ ਹੀ ਪਛਾਣ ਹੋ ਜਾਣ ਕਾਰਨ ਇਹ ਵਾਇਰਸ ਨੂੰ ਅੱਗੋਂ ਫੈਲਣ ਤੋਂ ਰੋਕਣ ਵਿੱਚ ਮਦਦ ਮਿਲੇਗੀ। ਇਹ ਡਰਾਈਵ ਥਰੂ ਉੱਤੇ ਉਹਨਾਂ ਲੋਕਾਂ ਦੀ ਜਾਂਚ ਕੀਤੀ ਜਾਵੇਗੀ ਜਿਨ੍ਹਾਂ ਨੂੰ ਅਪਰ ਰੈਸਪੀਰੇਟਰੀ ਟ੍ਰੈਕਟ ਇਨਫੈਕਸ਼ਨ ਫਲੂ ਵਰਗੇ ਲੱਛਣ ਅਤੇ ਜਾਂ ਫਿਰ ਆਹ ਜਿਹੜੇ ਲੱਛਣ ਮੈਂ ਅੱਗੇ ਦੱਸਣ ਲੱਗਿਆ ਉਹ ਨੇ 38 ਡਿਗਰੀ ਸੈਲਸੀਅਸ ਜਾਂ ਇਸ ਦੇ ਬਰਾਬਰ ਬੁਖਾਰ ਹੋਵੇ, ਅੰਡਰਲਾਈਂਗ ਇਮੀਨੋ ਕੰਪਰੋਮਾਈਜ਼ ਪੇਸ਼ੈਂਟਸ ਜਿਵੇਂ ਕਿ ਕੀਮੋਥਰੋਪੀ, HIV, ਏਡਜ਼, ਡਾਇਲਸ ਵਾਲੇ ਹੋਣ ਉਹਨਾਂ ਦੀ, ਤਾਂ ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੋਵੇ, ਜਾਂ ਜਿਨ੍ਹਾਂ ਨੂੰ ਕੋਵਿਡ-19 ਦੇ ਮਰੀਜ਼ ਜਾਂ ਫਿਰ ਸੰਭਾਵੀ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਕਾਰਨ ਪਬਲਿਕ ਹੈਲਥ ਵੱਲੋਂ ਰੈਫਰ ਕੀਤਾ ਗਿਆ ਹੋਵੇ, ਹੈਲਥ ਕੇਅਰ ਵਰਕਰ ਜਾਂ ਫਿਰ ਫਸਟ ਰਿਸਪੋਂਡਰਸ, ਉਹਨਾਂ ਨੂੰ ਇਸ ਡਰਾਈਵ ਥਰੂ ਰਾਹੀਂ ਟੈਸਟ ਕੀਤਾ ਜਾਵੇਗਾ। ਕੋਵਿਡ-19 ਦੇ ਟੈਸਟ ਕਰਵਾਉਣ ਵਾਲਿਆਂ ਨੂੰ ਉਹਨਾਂ ਦੀ ਸਿਹਤ ਸੰਭਾਲ ਸੰਬੰਧੀ ਅਗਲੇ ਨਿਰਦੇਸ਼ ਦਿੱਤੇ ਜਾਣਗੇ। ਜਿਨ੍ਹਾਂ ਵਿੱਚ ਇਹ ਲੱਛਣ ਨਹੀਂ ਹੋਣਗੇ ਉਹਨਾਂ ਨੂੰ ਆਪਣੇ ਲੱਛਣਾਂ ਦਾ ਖੁਦ ਧਿਆਨ ਰੱਖਣ ਲਈ ਆਖਿਆ ਜਾਵੇਗਾ। ਘਰ ਵਿੱਚ ਸੈਲਫ ਆਈਸੋਲੇਟ ਹੋਣ ਅਤੇ ਉਹਨਾਂ ਦੇ ਲੱਛਣ ਵਿੱਚ ਹੋਰ ਤਬਦੀਲੀ ਆਉਣ ਸਮੇਂ ਉਹਨਾਂ ਉੱਤੇ ਨਜ਼ਰ ਰੱਖਣ ਲਈ ਆਖਿਆ ਜਾਵੇਗਾ। ਸੋ ਇਹ ਸਾਰੇ ਤੁਸੀਂ ਜਾ ਸਕਦੇ ਹੋ ਹੰਬਰ ਕਾਲਜ ਦੀ ਪਾਰਕਿੰਗ ਲਾਟ ਦੇ ਵਿੱਚ, ਅਗਰ ਤੁਹਾਨੂੰ ਐਸੇ ਕੋਈ ਲੱਛਣ ਨੇ ਜਾ ਕੇ ਤੁਸੀਂ ਆਪਣਾ ਇਲਾਜ ਉੱਥੇ ਆਪਣਾ ਟੈਸਟ ਕਰਵਾ ਸਕਦੇ ਹੋ ਅਤੇ ਫਿਰ ਰੱਬ ਕਰੇ ਕਿ ਤੁਸੀਂ ਨੈਗੇਟਿਵ ਹੀ ਰਹੋ ਅਤੇ ਜੇ ਕਿਤੇ ਪੋਜ਼ੀਟਿਵ ਆ ਜਾਂਦਾ ਰਾਈਟ ਵੇ ਤੁਸੀਂ ਹੋਸਪਿਟਲ ਦੇ ਵਿੱਚ ਜਾਣਾ। ਸੋ ਜਿੱਥੇ ਅਸੀਂ ਇੱਥੋਂ ਦੀਆਂ ਇਹੋ ਜਿਹੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰੀ ਜਾ ਰਹੇ ਹਾਂ, ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਐਤਵਾਰ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉਹਨਾਂ ਦੇ ਆਫਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੋਵਿਡ-19 ਹੋਣ ਦੇ 10 ਦਿਨ ਬਾਅਦ ਵੀ ਉਹਨਾਂ ਅੰਦਰ ਇਸ ਦੇ ਲੱਛਣ ਪਾਏ ਜਾਣ ਕਾਰਨ ਅਜਿਹਾ ਕੀਤਾ ਗਿਆ ਆ। ਜੌਨਸਨ ਦੇ ਆਫਿਸ ਨੇ ਦੱਸਿਆ ਕਿ ਉਹਨਾਂ ਨੂੰ ਡਾਕਟਰ ਦੀ ਸਲਾਹ ਉੱਤੇ ਹੀ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਇਹ ਕੋਈ ਐਮਰਜੈਂਸੀ ਨਹੀਂ ਹੈ। ਉਹਨਾਂ ਨੂੰ ਕਿਸ ਹਸਪਤਾਲ ਦਾਖਲ ਕਰਵਾਇਆ ਗਿਆ ਕਿ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪ੍ਰਧਾਨ ਮੰਤਰੀ ਦੇ ਡਾਊਨਿੰਗ ਸਟਰੀਟ ਆਫਿਸ ਨੇ ਆਖਿਆ ਕਿ ਇਹ ਚੁੱਕਿਆ ਗਿਆ ਕਦਮ ਹੈ। ਜੌਨਸਨ ਸਰਕਾਰ ਦੇ ਇੰਚਾਰਜ ਹੀ ਰਹਿਣਗੇ। 55 ਸਾਲ ਜੌਨਸਨ ਨੂੰ 26 ਮਾਰਚ ਨੂੰ ਕੋਵਿਡ-19 ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਉਹਨਾਂ ਦੀ ਡਾਊਨਿੰਗ ਸਟਰੀਟ ਰਿਹਾਇਸ਼ਗਾਹ ਉੱਤੇ ਹੀ ਕੁਆਰੰਟਾਈਨ ਕਰਕੇ ਰੱਖਿਆ ਜਾ ਰਿਹਾ ਸੀ। ਬ੍ਰਿਟੇਨ ਵੱਲੋਂ ਇਸ ਆਊਟਬ੍ਰੇਕ ਲਈ ਕਿਹੋ ਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਸ ਲਈ ਹੋਣ ਵਾਲੀਆਂ ਸਾਰੀਆਂ ਮੀਟਿੰਗ ਦੀ ਅਗਵਾਈ ਜੌਨਸਨ ਵੱਲੋਂ ਹੀ ਕੀਤੀ ਜਾਂਦੀ ਰਹੀ ਹੈ। 10 ਦਿਨ ਆਈਸੋਲੇਸ਼ਨ ਵਿੱਚ ਰਹਿਣ ਦੌਰਾਨ ਉਹਨਾਂ ਕਈ ਵੀਡੀਓ ਮੈਸੇਜ ਜਾਰੀ ਕੀਤੇ, ਪਰ ਫਿਰ ਵੀ ਬੁਖਾਰ ਖਤਮ ਨਾ ਹੋਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਉਣ ਦਾ ਫੈਸਲਾ ਲਿਆ ਗਿਆ, ਜਿੱਥੇ ਡਾਕਟਰ ਹੁਣ ਸਿੱਧਿਆਂ ਉਹਨਾਂ ਦੀ ਜਾਂਚ ਕਰ ਸਕਣਗੇ। ਸੋ ਪ੍ਰੋਗਰਾਮ ਖਬਰਸਾਰ ਦੇ ਵਿੱਚ ਦੱਸ ਦਈਏ ਕਿ ਬੜੀ ਜਲਦੀ ਇਹ ਜਿਹੜੀ ਮਹਾਂਮਾਰੀ ਦੇ ਨੰਬਰ ਨੇ ਉਹ ਆ ਰਹੇ ਨੇ। ਅੱਜ 13 ਲੱਖ ਤੋਂ ਉੱਤੇ ਨੰਬਰ ਆ ਜਿਹੜਾ ਪਹੁੰਚ ਜਾਵੇਗਾ। 12,88,000 ਆਲਰੇਡੀ ਹੋ ਚੁੱਕੇ ਆ ਅਤੇ 70,567 ਮੌਤਾਂ ਇਸ ਸਮੇਂ ਰਿਕਾਰਡ ਕੀਤੀਆਂ ਗਈਆਂ ਨੇ। ਔਰ ਜਿਹਦਾ ਸਭ ਤੋਂ ਵੱਡਾ ਐਪਿਕ ਸੈਂਟਰ ਹੈ ਜਿਹੜਾ ਹੁਣ ਉਹ USA ਹੈ। 336,907 ਅੱਜ ਨੇ ਇਸ ਸਮੇਂ, ਜੋ ਕੱਲ੍ਹ ਨੂੰ ਮੈਂ ਪ੍ਰੋਗਰਾਮ ਕਰਾਂਗਾ। ਘੱਟੋ ਘੱਟ ਨਹੀਂ ਤਾਂ ਇਹ ਜਿਸ ਤਰ੍ਹਾਂ ਤੇਜ਼ੀ ਨਾਲ ਅਮੈਰੀਕਾ ਦੇ ਵਿੱਚ ਵੱਧ ਰਿਹਾ ਜੇ 336,000 ਆ ਅਤੇ ਕੱਲ੍ਹ ਨੂੰ 4.25 ਲੱਖ ਦੇ ਕਰੀਬ ਇਹ ਨੰਬਰ ਇਸ ਸਮੇਂ ਹੋਇਆ ਹੋਵੇਗਾ। ਜਿੰਨੀ ਤੇਜ਼ੀ ਨਾਲ ਇਹ ਰਿਪੋਰਟ ਹੋ ਰਹੀਆਂ ਨੇ, 9,600 ਮੌਤਾਂ ਹੋ ਚੁੱਕੀਆਂ ਨੇ। ਪਰ ਜਿਹੜੀ ਵਧੀਆ ਗੱਲ ਇਸ ਸਮੇਂ ਆ ਰਹੀ ਹੈ ਖਬਰ ਸਪੇਨ ਇਟਲੀ ਅਤੇ ਜਰਮਨ ਤੋਂ, ਤਿੰਨਾਂ ਦੀ ਜਿਹੜੀ ਕਰਵ ਹੈ ਥੋੜ੍ਹੀ ਜਿਹੀ ਫਲੈਟਨ ਹੋਣ ਲੱਗੀ ਹੈ। ਹੁਣ ਸਪੇਨ ਹੁਣ ਦੂਜੇ ਨੰਬਰ 'ਤੇ ਆ ਗਿਆ, ਇਟਲੀ ਦੇ ਵਿੱਚ ਮੌਤਾਂ ਦਾ ਨੰਬਰ ਵੀ ਘੱਟ ਰਿਹਾ ਵਾ ਅਤੇ ਸਪੇਨ 'ਚ ਵੀ ਨਵੀਆਂ ਮੌਤਾਂ ਦਾ ਨੰਬਰ ਆ ਜਿਹੜਾ ਉਹ ਘੱਟ ਰਿਹਾ ਵਾ ਪਹਿਲਾਂ ਨਾਲੋਂ। ਪਰ ਡੇ ਜਿੰਨੀਆਂ ਮੌਤਾਂ ਹੁੰਦੀਆਂ ਸੀਗੀਆਂ ਅਤੇ ਥੋੜ੍ਹੀ ਜਿਹੀ ਕਰਵ ਹੈ ਉਹ ਫਲੈਟਨ ਹੋ ਰਹੀ ਹੈ। ਪਰ ਅਮਰੀਕਾ ਦੀ ਜਿਹੜੀ ਕਰਵ ਹੈ, ਨਿਊਯਾਰਕ ਦੀ ਅਸੀਂ ਗੱਲ ਕਰੀਏ, ਨਿਊਯਾਰਕ ਦੇ ਵਿੱਚ ਕੱਲ੍ਹ ਐਤਵਾਰ ਸਨਿਚਰਵਾਰ ਨਾਲੋਂ ਥੋੜ੍ਹੇ ਘੱਟ ਕੇਸ ਆਏ ਨੇ ਅਤੇ ਇਸ ਨੂੰ ਲੈ ਕੇ ਇੱਕ ਦਿਨ ਦੇ ਘੱਟ ਕੇਸ ਆਉਣ ਨੂੰ ਅੰਦਾਜ਼ਾ ਕੀ ਲਾਇਆ ਜਾਵੇ ਇਸ ਦੇ ਬਾਰੇ ਹਾਲੇ ਸਾਰੇ ਪੋਲੀਟੀਸ਼ੀਅਨ ਕਹਿ ਰਹੇ ਨੇ ਕਿ ਅਸੀਂ ਇੱਡੀ ਛੇਤੀ ਇਸ ਦਾ ਅਨਾਲਿਸਿਸ ਨਹੀਂ ਕਰ ਸਕਦੇ ਕਿ ਘਟਨਾ ਸ਼ੁਰੂ ਹੋ ਗਿਆ। ਪਰ ਹਾਂ, ਸਪੇਨ, ਇਟਲੀ, ਜਰਮਨੀ ਇਹਨਾਂ ਮੁਲਕਾਂ ਦੇ ਵਿੱਚ ਇਹ ਘਟਨਾ ਸ਼ੁਰੂ ਹੋ ਗਿਆ। ਚਾਈਨਾ ਦਾ ਨੰਬਰ ਇਸ ਸਮੇਂ ਬਹੁਤ ਵਧੀਆ। ਚਾਈਨਾ ਦੇ ਵਿੱਚ ਕੋਈ 30-35 ਹਰ ਰੋਜ਼ ਨਵੇਂ ਕੇਸ ਆਉਂਦੇ ਨੇ। ਟੋਟਲ ਸਿਰਫ ਐਕਟਿਵ ਕੇਸਿਸ ਨੇ ਚਾਈਨਾ ਦੇ 1299 ਰਹਿ ਗਏ ਨੇ, ਓਨਲੀ 1299 ਕੇਸ ਰਹਿ ਗਏ ਨੇ। ਅਤੇ ਚਾਈਨਾ ਤੋਂ ਬਹੁਤ ਸਾਰੀ ਸਪਲਾਈ ਹੈ ਜਿਹੜੀ ਉਹ ਆਉਣੀ ਸ਼ੁਰੂ ਹੋ ਚੱਲੀ ਹੈ। ਜਿਹੜੇ ਸਾਡੇ ਆਹ ਮਾਸਕ ਨੇ, ਹੋਰ ਪ੍ਰੋਟੈਕਟਿਵ ਗੀਅਰ ਹੈ, ਇਹ ਵੀ ਚਾਈਨਾ ਤੋਂ ਇਸ ਸਮੇਂ ਜੀ ਉਹਦੀ ਸ਼ਿਪਮੈਂਟ ਆ ਰਹੀ ਹੈ ਅਤੇ ਕੁਝ ਇੱਥੇ ਵੀ ਮਾਸ ਪ੍ਰੋਡਕਸ਼ਨ ਜਿਹੜੇ ਡੱਗ ਫੋਰਡ ਦੇ ਉਪਰਾਲੇ ਸੀ ਪਹਿਲੇ ਦਿਨ ਤੋਂ ਹੀ ਕਿ ਵੱਧ ਤੋਂ ਵੱਧ ਜਿਹੜੀ ਤੁਸੀਂ ਮਾਸ ਪ੍ਰੋਡਕਸ਼ਨ ਆ ਇੱਥੇ ਆਪਣੇ ਆਪਣੀਆਂ ਕੰਪਨੀਆਂ ਨੂੰ ਇਨਕਰੇਜ ਕਰੋ ਉਹਨਾਂ ਨੂੰ ਕਰਨ ਦੇ ਲਈ। ਉਹ ਵੀ ਉਹਨਾਂ ਦਾ ਐਫਰਟ ਕਾਫੀ ਇਸ ਸਮੇਂ ਸਰਾਹਿਆ ਜਾ ਰਿਹਾ ਵਾ। ਜਿਸ ਤਰ੍ਹਾਂ ਰਾਈਟ ਵੇ ਐਕਸ਼ਨ ਲਿਆ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਆਪਣੀਆਂ ਕੰਪਨੀ ਨੂੰ ਇਨਕਰੇਜ ਕੀਤਾ ਨਾ ਕਿ ਕਿਸੇ ਹੋਰ ਮੁਲਕ ਦੇ ਉੱਤੇ ਟੇਕ ਰੱਖਣ ਦੇ ਲਈ। ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਮਾਸਕਾਂ ਦੀ ਖਬਰ ਆਈ ਸੀਗੀ, ਜਿਹੜੇ 3M ਵੱਲੋਂ ਮਾਸਕ ਤਿਆਰ ਕੀਤੇ ਜਾਂਦੇ ਸਨ ਅਮੈਰੀਕਾ ਦੇ ਵਿੱਚ, ਡੋਨਲਡ ਟਰੰਪ ਵੱਲੋਂ ਕਹਿ ਦਿੱਤਾ ਗਿਆ ਸੀਗਾ ਕਿ ਅਸੀਂ ਕੈਨੇਡਾ ਨੂੰ ਨਹੀਂ ਦੇਣੇਗੇ, ਪਰ ਜਿਹੜਾ ਉਹਦੇ ਲਈ ਪਲਪ ਜਾਂਦਾ ਹੈ, ਸਾਰਾ ਮਟੀਰੀਅਲ ਜਾਂਦਾ ਹੈ, ਉਹ ਬ੍ਰਿਟਿਸ਼ ਕੋਲੰਬੀਆ ਤੋਂ ਜਾਂਦਾ ਅਤੇ ਦੂਸਰੇ ਪਾਸੇ ਕੈਨੇਡਾ ਵੀ ਲਾਤਾ ਜਿਹੜੀ ਉਹ ਅੜਾ ਸਕਦਾ ਸੀਗਾ। ਪਰ ਅਜਿਹਾ ਹੋਇਆ ਨਹੀਂ ਹਜੇ ਤੱਕ ਕਿ ਵੀ ਅਸੀਂ ਤੁਹਾਨੂੰ ਆਪਣਾ ਰਾ ਮਟੀਰੀਅਲ ਨਹੀਂ ਦੇਣਾ ਹੈਗਾ ਜੇਕਰ ਤੁਸੀਂ ਸਾਨੂੰ ਇਹ ਮਾਸਕ ਨਹੀਂ ਦੇਣਗੇ। ਪਰ ਲੱਗਦਾ ਹੈ ਕਿ ਕਾਫੀ ਹੱਦ ਤੱਕ 3M ਵੱਲੋਂ ਇਹ ਡੋਨਲਡ ਟਰੰਪ ਦੀ ਗੱਲ ਨਹੀਂ ਮੰਨੀ ਜਾਵੇਗੀ। ਸੋ ਇਹ ਵੀ ਵੀਕਐਂਡ ਦੇ ਉੱਤੇ ਕਾਫੀ ਚਰਚਿਤ ਰਿਹਾ ਮਸਲਾ। ਔਰ ਬਾਕੀ ਹੋਰ ਬਹੁਤ ਸਾਰੇ ਕੇਸਾਂ ਦੇ ਵਿੱਚ ਜਿਹੜੇ ਟੈਸਟ ਨੇ ਬਹੁਤ ਘੱਟ ਹੋ ਰਹੇ ਨੇ, ਟੈਸਟ ਕਿੱਟਾਂ ਬਹੁਤ ਘੱਟ ਅਵੇਲੇਬਲ ਨੇ, ਉਹਦੇ ਕਾਰਨ ਜਿਹੜੇ ਉੱਥੇ ਦੇ ਨੰਬਰ ਵੀ ਬਹੁਤ ਲੋਅ ਨੇ। ਸੋ ਇੱਕ ਵਾਰੀ ਫਿਰ ਦੱਸ ਦਈਏ ਕਿ ਪ੍ਰੀਮੀਅਰ ਡੱਗ ਫੋਰਡ ਵੱਲੋਂ ਵੀਕਐਂਡ ਦੇ ਉੱਤੇ ਇਹ ਇੱਕ ਪ੍ਰੋਜੈਕਸ਼ਨ ਕੀਤੀ ਗਈ ਹੈ ਕਿ ਇੱਥੇ ਜਿਹੜੀਆਂ ਮੌਤਾਂ ਨੇ ਇਸ ਕੋਵਿਡ-19 ਕਾਰਨ 3,000 ਤੋਂ ਲੈ ਕੇ 15,000 ਤੱਕ ਹੋ ਸਕਦੀਆਂ ਨੇ, ਔਰ ਇਹਦਾ ਜਿਹੜਾ ਟਾਈਮ ਪੀਰੀਅਡ ਹੈ ਉਹ 18 ਮਹੀਨੇ ਤੋਂ ਲੈ ਕੇ 2 ਸਾਲ ਤੱਕ ਚੱਲ ਸਕਦਾ ਹੈ। ਪਰ ਨਾਲ ਦੀ ਨਾਲ ਇਹ ਵੀ ਖਬਰਾਂ ਆ ਰਹੀਆਂ ਨੇ ਹੁਣ ਕਿ ਦੁਨੀਆ ਦੇ ਵਿੱਚ ਇਹ ਜਿਹੜੀ ਕਰਵ ਹੈ ਉਹ ਥੋੜ੍ਹੀ ਜਿਹੀ ਫਲੈਟਨ ਹੋਣੀ ਸ਼ੁਰੂ ਹੋ ਗਈ ਹੈ। ਸੋ ਸਮਾਂ ਪ੍ਰੋਗਰਾਮ ਖਬਰਸਾਰ ਦਾ ਸਮਾਪਤ ਹੈ। ਔਰ ਫਿਰ ਦੱਸ ਦਈਏ ਕਿ ਟਰੱਕ ਲਈ ਲੋਨ ਲੈਣਾ, ਟਰੱਕ ਲਈ ਲੀਜ਼ ਕਰਵਾਇਆ ਹੋਇਆ, ਟਰੱਕ ਉਹਦੀ ਪੇਮੈਂਟ ਡੈਫਰ ਕਰਵਾਉਣੀ ਹੈ, ਉਹਦੇ ਲਈ ਤੁਸੀਂ ਲਖਵੀਰ ਸਾਹੀ ਨੂੰ ਕਾਲ ਕਰ ਲਵੋ 647-500-143-85 647-500-143-85 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਨਾਲ ਦੀ ਨਾਲ ਡਰਾਈਵਿੰਗ ਲਾਇਸੈਂਸ ਲੈਣ ਦੇ ਲਈ ਅੱਜ ਦਾ ਪ੍ਰੋਗਰਾਮ ਸੁੱਖ ਟਮਰੋਥ ਵੱਲੋਂ ਸਪੋਂਸਰ ਕੀਤਾ ਗਿਆ। 647-996-7745 ਸੁਖਨੇ ਹੋਮਿਓਪੈਥੀ ਤੋਂ ਡਾਕਟਰ ਲਖਵਿੰਦਰ ਜੀ ਉਹਨਾਂ ਨਾਲ ਅੱਜ ਗੱਲ ਕਰਨੀ ਸੀ ਪਰ ਉਹਨਾਂ ਨਾਲ ਗੱਲਬਾਤ ਨਹੀਂ ਹੋ ਸਕੀ। 416-522-7777 ਉਹਨਾਂ ਦਾ ਨੰਬਰ ਹੈ। ਦੇਵਾ ਗਿਆ ਫਿਰ ਮਿਲਣ ਦੀ ਉਮੀਦ ਦੇ ਨਾਲ, ਸਤਿ ਸ਼੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ। ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ। ਜ਼ੂਮ ਅ ਪੇਪਾਲ ਸਰਵਿਸ, ਤੇਜ਼, ਸਹਿਲ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ ਆਊਟਲੈਟ .com।
अपने मकान की नेक्स्ट मंथ क्लोजिंग है, कुछ सोचा है टीवी और अप्लायंसेस कहाँ से लेने हैं?
हाँ, ब्रैम्पटन टीवी एंड अप्लायंसेस, जहाँ स्पेशल सेल चल रही है, टीवी, फ्रिज, वॉशर ड्रायर, किचन रेंज हुड, माइक्रोवेव, सारा कुछ मिल जाएगा बहुत ही रीजनेबल प्राइस पे।
सेल तो अब चल रही है पर हमें चाहिए नेक्स्ट मंथ।
आज के रेट हम लॉक भी करवा सकते हैं।
दैट्स वंडरफुल।
वहाँ से सेल फोन और इंडिया भेजने के लिए 220 वोल्ट का सारा सामान भी मिल जाएगा।
ब्रैम्पटन में ये कहाँ पे है?
ऑन बोवे हेड, जस्ट वेस्ट ऑफ मैक्लॉगलिन। टेलीफोन 905-450-2828 और विजिट ब्रैम्पटन अप्लायंसेस।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
एक जरूरी ऐलान, अगर आपको ग्लव्स और सैनिटाइजर्स की जरूरत है और आप चाहते हैं कि आपको होम और बिजनेसेस पे डिलीवर किया जाए तो आज ही बू अली को 647-294-6656 पर कॉल कीजिए। दैट इज 647-294-6656।